वाहे गुरु जी, श्री नानक पद पंकज बंदन पद पंकज
बंदन
सिमरौ अंगद दोख निकंदन अमरदास गुर हृदय त्याव श्री गुरु राम दास गुण
गाओ
श्री अर्जन विघ्नन के नाशक विघ्नन के
नाशक
हर गोविंद शुभ सुमत पर काशक श्री हर राय नमो कर
जोरी
नमो कर जोरी श्री हर कृष्ण मनाए बहो तेग बहादुर परम कृपाला परम
कृपाला
श्री गुरु गोविंद सिंह बिसाला तरौ तरह पर पुन पुन
सीसा
पुन पुन सीसा बंदौ बार बार जगदीसा जिस मह अमृत ज्ञान है माणिक भगत
बराग
श्री गुरु ग्रंथ साहिब उदध बंदौ कर
अनुराग
श्री गुर शब्द कुमाए जिन जीते पंच
विकार
तिन संतन कौ बंदना सिर चरणन पर
तार
एकंकार सतगुरु तेह प्रसाद सच
होए
वाहे गुरु जी की फतेह विघ्न विनाशन
सोए
वाहे गुरु जी की फतेह विघ्न विनाशन सोए
सतनाम श्री वाहिगुरु साहिब जी चौपाई पांच मेल जो त्याग कराए मीणे आजक बहर लिखाए गुरगादी के यो विरोधी रहे यहाँ तय करे निरोधी पांच मेल जो त्याग कराए
वाहे गुरु जी का खालसा वाहे गुरु जी की फतेह परम सम्मान जोग गुरु रूप खालसा साध संगत जियो चौर शतर तख्त दे मालक जुगो जुग अटल अंतरजामी गरीब निवाज धन धन श्री गुरु ग्रंथ साहिब जी महाराज दे हजूर सजे हुए पावन दीवान विच बैठ के आप संगतां ने कीर्तन दा आनंद माणिया है। आओ हुण श्री गुरपंथ प्रकाश दी लड़ीवार कथा द्वारा अपने पंथ दे जो महान गुण हन उन्हां दी जानकारी प्राप्त करिए। कल दी कथा विच आपने सरवण कीता सी कलंगी तर दशमेश पिता सतगुरु श्री गुरु गोबिंद सिंह साहिब जी महाराज दे हजूर भाई धर्म सिंह भाई दया सिंह ਭਾਈ ਨੰਦ ਲਾਲ ਜੀ ਆਦਿ ਗੁਰਸਿੱਖਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਸਾਡੇ ਮਨ ਦੇ ਵਿੱਚ ਕੁਝ ਸ਼ੰਕੇ ਹੈ ਕਿ ਆਪਨੇ ਜੋ ਮਰਯਾਦਾ ਦੇ ਕੁਝ ਚਿੰਨ੍ਹ ਬਣਾਏ ਹੈ ਔਰ ਫਿਰ ਦੂਜੇ ਧਰਮਾਂ ਦੇ ਚਿੰਨ੍ਹਾਂ ਨੂੰ ਆਪ ਜੀ ਨੇ ਖੰਡਨ ਕੀਤਾ ਹੈ, ਇਸ ਦੇ ਪ੍ਰਥਾਏ ਕਈ ਲੋਕ ਇਹ ਕਹਿੰਦੇ ਨੇ ਕਿ ਸਿੱਖ ਧਰਮ ਜਿਹੜਾ ਹੈ ਉਹ ਮੁਸਲਮਾਨਾਂ ਦੀ ਸ਼ਰ੍ਹਾ ਦਾ ਖੰਡਨ ਕਰਦਾ ਹੈ, ਜਾਂ ਹਿੰਦੂ ਲੋਕ ਜੋ ਬੋਧੀ ਆਦਿ ਰੱਖਦੇ ਹੈ ਉਹਨਾਂ ਦਾ ਖੰਡਨ ਕਰਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਿੱਖ ਧਰਮ ਦੇ ਵਿੱਚ ਜਨੇਊ ਦਾ ਖੰਡਨ ਵੀ ਕੀਤਾ ਜਾਂਦਾ ਹੈ, ਯੋਗੀਆਂ ਦਾ ਮਤ ਹੈ ਉਹਦਾ ਵੀ ਖੰਡਨ ਮਿਲਦਾ ਹੈ। ਸਤਿਗੁਰੂ ਗਰੀਬ ਨਿਵਾਜ ਜੋ ਆਪਨੇ ਪੰਜਾਂ ਦਾ ਮੇਲ ਛਡਾ ਦਿੱਤਾ ਹੈ, ਮੀਣੇ ਜੋ ਪ੍ਰਿਥੀ ਚੰਦ ਦੀ ਔਲਾਦ ਜਾਂ ਪ੍ਰਿਥੀ ਚੰਦ ਦੇ ਨਾਲ ਜੁੜੇ ਹੋਏ ਲੋਕ ਔਰ ਮਸੰਦ ਜਿਹੜੇ ਗੁਰੂ ਘਰ ਵਾਸਤੇ ਕਾਰ ਉਗਰਾਹੀ ਲੈ ਕੇ ਆਉਂਦੇ ਸੀ, ਇਸੇ ਤਰ੍ਹਾਂ ਜੋ ਧੀਰ ਮੱਲੀਏ ਧੀਰ ਮੱਲ ਦੇ ਨਾਲ ਜੁੜੇ ਹੋਏ ਲੋਕ ਸਿਹੇ ਮਸੰਦ ਵਰਗੇ ਰਾਮ ਰਾਈਏ ਜਿਨ੍ਹਾਂ ਨੇ ਰਾਮ ਰਾਏ ਨੂੰ ਆਪਣਾ ਗੁਰੂ ਮੰਨਿਆ ਹੈ, ਇਸੇ ਤਰ੍ਹਾਂ ਹਿੰਦਾਲੀਏ ਭਾਈ ਹਿੰਦਾਲ ਗੁਰੂ ਘਰ ਦੇ ਸ਼ਰਧਾਲੂ ਸੇਵਕ ਹੋਏ ਹੈ, ਉਹਨਾਂ ਦੀ ਅੰਸ ਵੰਸ਼ ਦੇ ਨਾਲ ਆਪਣੇ ਸਿੱਖਾਂ ਨੂੰ ਮਿਲਾਪ ਨਾ ਰੱਖਣ ਦੀ ਆਗਿਆ ਕੀਤੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਹ ਸਾਰਾ ਕੁਝ ਕਿਉਂ ਕੀਤਾ ਹੈ, ਉਹਨਾਂ ਦਾ ਮਿਲਾਪ ਕਿਉਂ ਛੁਡਵਾ ਦਿੱਤਾ ਹੈ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਆਪਨੇ ਸਿੱਖ ਧਰਮ ਦੇ ਚਿੰਨ੍ਹ ਬਣਾਏ ਹੈ ਉਹਨਾਂ ਦੇ ਪ੍ਰਥਾਏ ਵੀ ਕੁਝ ਉਪਦੇਸ਼ ਦੇ ਕੇ ਸਾਨੂੰ ਅਲਪੱਗ ਜੀਵਾਂ ਨੂੰ ਸਮਝਾਓ ਤਾਂ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ, ਭਾਈ ਜਿਹੜੇ ਹਿੰਦੂ ਲੋਕ ਕੇਸਾਂ ਨੂੰ ਮਨਾ ਕੇ ਬੋਧੀ ਆਦਿ ਰੱਖਦੇ ਹੈ ਉਹ ਪਰਮੇਸ਼ਰ ਵਾਹਿਗੁਰੂ ਦੀ ਬਣਾਈ ਹੋਈ ਸਾਬਤ ਸੂਰਤ ਦੇ ਵਿੱਚ ਦਖਲ ਅੰਦਾਜ਼ੀ ਹੈ। ਵਾਹਿਗੁਰੂ ਨੇ ਜਿੱਥੇ ਸੋਹਣੇ ਅੰਗ ਪ੍ਰਤੰਗ ਦਿੱਤੇ ਹੈ ਉੱਥੇ ਕੇਸ ਵੀ ਦਿੱਤੇ ਨੇ, ਜਿਵੇਂ ਹੋਰ ਸਰੀਰ ਦੇ ਅੰਗਾਂ ਨੂੰ ਸਾਂਭ ਸੰਭਾਲ ਕੇ ਰੱਖਦੇ ਹੈ। ਸਾਡੇ ਖਾਲਸੇ ਨੇ ਇਸੇ ਤਰ੍ਹਾਂ ਕੇਸਾਂ ਨੂੰ ਵੀ ਸਾਂਭ ਸੰਭਾਲ ਕੇ ਰੱਖਣਾ ਤੇ ਜਿਹੜੇ ਯੋਗੀ ਲੋਕ ਹੈ ਉਹ ਪਰਮੇਸ਼ਰ ਵਾਹਿਗੁਰੂ ਦੀ ਸਕਲ ਸੂਰਤ ਬਖਸ਼ੀ ਹੋਈ ਕੇਸਾਂ ਨੂੰ ਬੋੜ ਦਾ ਦੁੱਧ ਲਾ ਕੇ ਜਟਾਵਾਂ ਦਾ ਰੂਪ ਬਣਾ ਦਿੰਦੇ ਹੈ ਤੇ ਸਰੀਰ ਦੇ ਉੱਪਰ ਸੁਭਾਅ ਮਲ ਕੇ ਸਰੀਰ ਦੀ ਸਕਲ ਸੂਰਤ ਵੀ ਵਿਗਾੜ ਦਿੰਦੇ ਹੈ। ਹਿੰਦੂ ਲੋਕ ਕੱਟ ਦਿੰਦੇ ਆ ਕੇਸਾਂ ਨੂੰ, ਮੁਸਲਮਾਨ ਜਿਹੜੇ ਆ ਉਹ ਭਾਵੇਂ ਦਾੜਾ ਰੱਖਦੇ ਆ ਪਰ ਲਬਾਂ ਦੇ ਕੇਸ ਉਹ ਵੀ ਮਨਾਉਂਦੇ ਆ, ਕਈ ਸਿਰ ਦੇ ਕੇਸ ਵੀ ਮਨਾਉਂਦੇ ਆ। ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਦਖਲ ਅੰਦਾਜ਼ੀ ਹੈ। ਫਿਰ ਮੁਸਲਮਾਨ ਜਿਹੜੇ ਆ ਸੁਨਤ ਆਦਿ ਕਰਦੇ ਆ ਪਰਮੇਸ਼ਰ ਵਾਹਿਗੁਰੂ ਦੇ ਬਣਾਏ ਹੋਏ ਅਸੂਲਾਂ ਨੂੰ ਭੰਗ ਕਰਦੇ ਨੇ, ਔਰ ਜਿਹੜੇ ਅਸੀਂ ਸਿੱਖ ਧਰਮ ਨੂੰ ਚਿੰਨ੍ਹ ਦਿੱਤੇ ਹੈ ਇਹਨਾਂ ਚਿੰਨ੍ਹਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਬਣਾਏ ਹੋਏ ਅਸੂਲਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ। ਦੂਜੇ ਧਰਮ ਜਿਹੜੇ ਉਹ ਦਖਲ ਅੰਦਾਜ਼ੀ ਕਰਦੇ ਨੇ, योगी लोग जटावा बना लेंदे है, कन्न पाड़ के मुंद्रा पा लेंदे है, पर सिखां दे ताई असी आग्या कीती है, बेदे नाक ना कान को, सिख जड़ा ओ कन्ना नू भी बिन्ने ना। भावें साडे सिख धर्म दे नौजवान अजकल मुंद्रा पाई फिरदे देखो देखी, जां बीबियां भी अपने कन्ना दे विच वालियां आदि कन्ना दे गहने कन्ना नू छेद के पाउंदियां ने, पर इह इक अलपगता है, गुरु साहब दे हुक्म दी अदूली है, गुरु का हुक्म मोड़ना है, क्योंकि सतगुरु पातशाह महाराज ने आखे भी जिहड़ा साडा सिख है ਉਹ ਕੰਨ ਨੱਕ ਆਦਿ ਨਾ ਬਿੰਨੇ, ਨਾ ਨੱਕ ਨੂੰ ਬਿੰਨ ਕੇ ਕੋਕੇ ਆਦਿ ਪਾਵੇ, ਨਾ ਉਹ ਕੰਨਾਂ ਨੂੰ ਬਿੰਨ ਕੇ ਮੁੰਦਰਾਂ ਜਾਂ ਵਾਲੀਆਂ ਆਦਿ ਨਾ ਪਾਵੇ। ਇਸੇ ਤਰ੍ਹਾਂ ਸਿੱਖ ਕੇਸਾਂ ਨੂੰ ਸਾਬਤ ਸੂਰਤ ਰੱਖੇ। ਸਾਬਤ ਸੂਰਤ ਰੱਬ ਨੇ ਬਣਾਈ ਹੋਈ ਹੈ, ਜਿਹੜੇ ਪਰਮੇਸ਼ਰ ਵਾਹਿਗੁਰੂ ਤੋਂ ਬੇਮੁੱਖ ਲੋਕ ਹੈ ਇਸ ਨੂੰ ਉਹੀ ਭੰਨਦੇ ਹੈ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਭਾਈ ਨੰਦ ਲਾਲ ਜੀ, ਜਿਹੜੇ ਲੋਕ ਇਹ ਗੱਲ ਆਖਦੇ ਹੈ ਵੀ ਸਿੱਖ ਆਪਣੇ ਧਾਰਮਿਕ ਚਿੰਨ੍ਹਾਂ ਦਾ ਮੰਡਨ ਕਰਦੇ ਆ, ਦੂਜਿਆਂ ਦੇ ਧਾਰਮਿਕ ਚਿੰਨ੍ਹਾਂ ਦਾ ਖੰਡਨ ਕਰਦੇ ਆ, ਇੱਕ ਉਹਨਾਂ ਦਾ ਭੁਲੇਖਾ ਹੈ। ਇਸ ਦੇ ਵਿੱਚ ਫਰਕ ਬਹੁਤ ਵੱਡਾ ਹੈ। ਜਿਹੜੇ ਦੂਜੇ ਧਰਮਾਂ ਦੇ ਧਾਰਮਿਕ ਚਿੰਨ੍ਹ ਹੈ ਉਹ ਪਰਮੇਸ਼ਰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਦਖਲ ਅੰਦਾਜ਼ੀ ਹੈ, ਹੁਕਮ ਅਦੂਲੀ ਹੈ। ਜਿਹੜੇ ਅਸੀਂ ਖਾਲਸੇ ਪੰਥ ਨੂੰ ਧਾਰਮਿਕ ਚਿੰਨ੍ਹ ਬਖਸ਼ੇ ਹੈ, ਇਹਨਾਂ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈ। ਖਾਲਸਾ ਸਾਬਤ ਸੂਰਤ ਰਹਿੰਦਾ ਹੈ, ਕੰਨ ਨੱਕ ਆਦਿ ਨਹੀਂ ਬਿੰਨਦਾ। ਔਰ ਫਿਰ ਆਪਣੀ ਰੱਖਿਆ ਵਾਸਤੇ ਤੇ ਧਰਮ ਦੇ ਬੋਲਬਾਲੇ ਲਈ, ਮਜ਼ਲੂਮ ਗਰੀਬ ਦੀ ਰੱਖਿਆ ਵਾਸਤੇ ਸ਼ਸਤਰਧਾਰੀ ਹੈ, ਇਸ ਕਰਕੇ ਅਸੀਂ ਕਿਰਪਾਨ ਪਹਿਨਾਈ ਹੈ ਤੇ ਹੱਥ ਦੇ ਵਿੱਚ ਕੜਾ ਗੋਲ ਪਹਿਨਾਇਆ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਲਖਾਇਕ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਰਬਲੋਹ ਦਾ ਕੜਾ ਪਵਾਇਆ ਸੀ, ਉਹ ਵੀ ਬਿਲਕੁਲ ਗੋਲ। ਕੜਾ ਪਹਿਨਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਤੇ ਗਜਰੇ ਦੀ ਸ਼ਕਲ ਦਾ ਨਾ ਹੋਵੇ, ਇਹ ਸਟੀਲ ਚਾਂਦੀ ਸੋਨੇ ਆਦਿ ਦਾ ਨਾ ਹੋਵੇ। ਸਰਬਲੋਹ ਦਾ ਕੜਾ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪਹਿਨਾਇਆ ਹੈ ਤੇ ਸਰਬਲੋਹ ਦੀ ਹੀ ਕਿਰਪਾਨ ਪਹਿਨਾਈ ਹੈ। ਔਰ ਇਸ ਕੜੇ ਦੇ ਵਿੱਚ ਕੋਈ ਟੱਕ ਆਦਿ ਨਹੀਂ ਹੋਣੇ ਚਾਹੀਦੇ, ਜਾਂ ਫਿਰ ਇਹ ਕੜੇ ਦੇ ਵਿੱਚ ਜੋੜ ਨਹੀਂ ਹੋਣਾ ਚਾਹੀਦਾ। ਜੋ ਕੜੇ ਮਾਰਕੀਟ ਦੇ ਵਿੱਚ ਆਉਂਦੇ ਉਹਨਾਂ ਵਿੱਚ ਜੋੜ ਹੁੰਦਾ ਹੈ। ਜੋੜ ਵਾਲਾ ਕੜਾ ਪਾਈਏ ਤਾਂ ਪਰਮੇਸ਼ਰ ਦਾ ਲਖਾਇਕ ਨਹੀਂ ਹੁੰਦਾ, ਕਿਉਂਕਿ ਜੋੜ ਤੋਂ ਇਹ ਪਤਾ ਲੱਗਦਾ ਵੀ ਆਹ ਜੋੜ ਤੋਂ ਇਹ ਕੜੇ ਦੀ ਸ਼ੁਰੂਆਤ ਹੋਈ ਹੈ ਤੇ ਜੋੜ ਤੇ ਆ ਕੇ ਇਹ ਕੜਾ ਖਤਮ ਹੋ ਗਿਆ। ਪਰ ਕੜਾ ਬਿਨਾਂ ਜੋੜ ਤੋਂ ਪਾਉਣਾ ਹੈ, ਜਿਹੜਾ ਇਹ ਗੱਲ ਦਰਸਾਉਂਦਾ ਹੈ ਕਿ ਜਿਵੇਂ ਇਹ ਕੜੇ ਦਾ ਕੋਈ ਆਦ ਅੰਤ ਨਹੀਂ, ਉਸ ਕੜੇ ਦਾ ਕੋਈ ਆਦ ਅੰਤ ਨਹੀਂ ਹੁੰਦਾ ਜਿਹਦੇ ਵਿੱਚ ਜੋੜ ਨਾ ਹੋਵੇ। ਨਾ ਇਹ ਪਤਾ ਲੱਗਦਾ ਵੀ ਕੜਾ ਕਿੱਥੋਂ ਸ਼ੁਰੂ ਹੋਇਆ ਹੈ, ਨਾ ਇਹ ਪਤਾ ਲੱਗਦਾ ਕਿ ਕਿੱਥੇ ਖਤਮ ਹੋਇਆ। ਇਸ ਕਰਕੇ ਕੜਾ ਗੋਲ ਪਾਉਣਾ ਹੈ ਬਿਨਾਂ ਜੋੜ ਤੋਂ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਵੀ ਬੇਅੰਤ ਹੈ, ਨਾ ਉਹਦਾ ਕੋਈ ਆਦ ਹੈ ਨਾ ਉਹਦਾ ਕੋਈ ਅੰਤ ਹੈ। ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੀ ਬੇਅੰਤ ਹੈ। ਗਰੀਬ ਨਿਵਾਜ ਸਤਿਗੁਰਾਂ ਦੀ ਬਾਣੀ ਪੜ੍ਹੀਏ ਇਹੀ ਉਪਦੇਸ਼ ਮਿਲਦਾ। ਔਰ ਜਿੰਨੇ ਵੀ ਰਿਸ਼ੀ ਮੁਨੀ ਤਪਸਵੀ ਲੋਕ ਹੋਏ ਹੈ, ਦੇਵੀ ਦੇਵਤੇ ਹੋਏ ਹੈ, ਜਾਂ ਜਿਨ੍ਹਾਂ ਨੇ ਵੇਦ ਸ਼ਾਸਤਰ ਪੁਰਾਣ ਆਦਿ ਵੀ ਉਚਾਰੇ ਹੈ, ਉਹਨਾਂ ਨੇ ਵੇਦਾਂ ਵਿੱਚ ਵੀ ਇਹੀ ਆਖਿਆ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ ਬੇਅੰਤ ਹੈ। ਨੇਤ ਨੇਤ ਕਥੰਤ ਵੇਦਾ, ਵੀ ਬੇਅੰਤ ਹੈ ਬੇਅੰਤ ਹੈ, ਨੇਤ ਦਾ ਅਰਥ ਬੇਅੰਤ ਹੋਇਆ ਕਰਦਾ ਹੈ। ਇਸ ਕਰਕੇ ਗੋਲ ਕੜਾ ਸਰਬਲੋਹ ਦਾ ਆਪਣੇ ਹੱਥ ਵਿੱਚ ਪਹਿਨਣਾ ਹੈ, ਜੋ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਗਿਆ ਕਰਕੇ ਸਿੱਖਾਂ ਨੂੰ ਪਹਿਨਾਇਆ ਹੈ। ਇਹਦੇ ਨਾਲ ਕੁਝ ਹੋਰ ਜ਼ਰੂਰੀ ਅਸੂਲ ਦੱਸੇ ਹੈ ਕਿ ਇਹ ਕੜਾ ਪਹਿਨ ਕੇ ਇਸ ਹੱਥ ਦੇ ਨਾਲ ਝੂਠੇ ਦਸਤਖਤ ਅੰਗੂਠੇ ਨਹੀਂ ਲਾਉਣੇ, ਚੋਰੀ ਜਾਰੀ ਆਦਿ ਨਹੀਂ ਕਰਨੀ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਭ ਕੁਝ ਦ੍ਰਿੜ ਕਰਵਾਉਣ ਵਾਸਤੇ ਕੜਾ ਪਹਿਨਾਇਆ ਅਤੇ ਇੱਕ ਧਰਮਯੁੱਧ ਦੇ ਵਿੱਚ ਹੋਰ ਸਹਾਇਤਾ ਕਰਦਾ ਇਹ ਕੜਾ। ਜਦੋਂ ਖਾਲਸਾ ਯੁੱਧ ਕਰਦਾ ਦੁਸ਼ਮਣ ਦੇ ਨਾਲ, ਸੱਚੇ ਹੱਥ ਵਿੱਚ ਹੀ ਤਲਵਾਰ ਫੜੀ ਹੁੰਦੀ ਹੈ। ਜੇ ਕਦੇ ਭੁਲੇਖੇ ਨਾਲ ਦੁਸ਼ਮਣ ਗੁੱਟ ਦੇ ਉੱਪਰ ਵਾਰ ਕਰ ਵੀ ਦੇਵੇ ਤਾਂ ਗੁੱਟ ਦੇ ਉੱਪਰ ਹੋਏ ਹੋਏ ਵਾਰ ਨੂੰ ਇਹ ਕੜਾ ਰੋਕਦਾ, ਯੁੱਧ ਵਿੱਚ ਵੀ ਸਹਾਇਤਾ ਕਰਦਾ ਹੈ। ਔਰ ਜਿਹੜਾ ਕਛਹਿਰਾ ਹੈ, ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜਤ ਸਤ ਦੀ ਨਿਸ਼ਾਨੀ ਸਿੱਖ ਨੂੰ ਪਹਿਨਾਈ ਹੈ ਕਿ ਸਿੱਖ ਜਤ ਸਤ ਦੇ ਵਿੱਚ ਪਰਪੱਕ ਰਵੇ। ਜਿਹੜਾ ਜਤ ਸਤ ਨੂੰ ਤੋੜੇਗਾ ਉਹ ਭਿਆਨਕ ਏਡਜ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋਏਗਾ ਅਤੇ ਗੁਰੂ ਵੱਲੋਂ ਬੇਮੁੱਖ ਵੀ ਹੋਵੇਗਾ। ਇਹ ਜਤ ਸਤ ਦੀ ਨਿਸ਼ਾਨੀ ਹੈ। ਅਤੇ ਜਿਹੜਾ ਕੰਘਾ ਇਹ ਕੇਸਾਂ ਦੀ ਸਫਾਈ ਵਾਸਤੇ ਕੇਸਾਂ ਵਿੱਚ ਰੱਖਣਾ, ਕਾਠ ਦਾ ਕੰਘਾ। ਔਰ ਜਿਵੇਂ ਕੇਸਾਂ ਵਿੱਚ ਦੋਨੋਂ ਵਕਤ ਕੰਘਾ ਕਰਨਾ ਹੈ, ਇਸੇ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਾਣੀ ਦੁਆਰਾ ਵਿਚਾਰ ਦਾ ਕੰਘਾ ਬਖਸ਼ਿਆ ਹੈ। ਰੋਜ਼ਾਨਾ ਵਿਚਾਰ ਕਰਨੀ ਹੈ ਕਿ ਅੱਜ ਮੈਂ ਕੀ ਕੁਝ ਚੰਗਾ ਕੀਤਾ, ਕੀ ਕੁਝ ਮਾੜਾ ਕੀਤਾ, ਕਿ ਅੱਜ ਮੈਂ ਕਿਸੇ ਦਾ ਕੋਈ ਦਿਲ ਤਾਂ ਨਹੀਂ ਦੁਖਾਇਆ, ਕਿਸੇ ਨੂੰ ਤੰਗ ਤਾਂ ਨਹੀਂ ਕੀਤਾ, ਔਰ ਮੈਂ ਅੱਜ ਭਲੇ ਕਰਮ ਕਿੰਨੇ ਕੁ ਕੀਤੇ ਹੈ। ਇਹ ਸ਼ੁਭ ਅਤੇ ਮਾੜੇ ਕੀਤੇ ਹੋਏ ਆਪਣੇ ਕੰਮਾਂ ਦੀ ਵਿਚਾਰ ਕਰਨੀ ਹੈ ਅਤੇ ਅੱਗੇ ਤੋਂ ਮਾੜੇ ਕੰਮਾਂ ਨੂੰ ਛੱਡਣ ਦਾ ਯਤਨ ਕਰਨਾ ਹੈ ਅਤੇ ਚੰਗੇ ਕਰਮਾਂ ਨੂੰ ਹੋਰ ਵਧਾਉਣ ਦਾ, ਦੁਨੀਆਂ ਦੇ ਵਿੱਚ ਭਲੇ ਤਰੀਕੇ ਨਾਲ ਵਿਚਰਨ ਦਾ ਪ੍ਰਣ ਕਰਨਾ ਹੈ। ਜਿੱਥੇ ਪ੍ਰਤੱਖ ਕਾਠ ਦਾ ਕੰਘਾ ਦਿੱਤਾ ਹੈ, ਉੱਥੇ ਗਰੀਬ ਨਿਵਾਜ ਸਤਿਗੁਰਾਂ ਨੇ ਵਿਚਾਰ ਦਾ ਕੰਘਾ ਵੀ ਦਿੱਤਾ ਹੈ। ਅਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਐਸਾ ਉਪਦੇਸ਼ ਕੱਲ੍ਹ ਦ੍ਰਿੜ ਕਰਵਾਇਆ ਸੀ ਜੋ ਅੱਗੇ ਆਪ ਬਚਨ ਕਰਦੇ ਆ। ਸਰਵਣ ਕਰੋ
ਪਾਚ ਮੇਲ ਜੋ ਤਿਆਗ ਕਰਾਏ।
ਐ ਪਿਆਰੇ ਗੁਰਸਿੱਖੋ, ਹੋਰ ਜੋ ਪੰਜਾਂ ਦੇ ਮਿਲਾਪ ਦਾ ਅਸੀਂ ਤਿਆਗ ਕਰਵਾਇਆ ਵੀ ਸਾਡਾ ਜਿਹੜਾ ਖਾਲਸਾ ਉਹ ਪੰਜਾਂ ਦੇ ਨਾਲ ਮਿਲਾਪ ਨਾ ਰੱਖੇ। ਜਿਹੜਾ ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਭਾਈ ਆਨੰਦ ਲਾਲ ਜੀ, ਤੁਸੀਂ ਸਵਾਲ ਕੀਤਾ ਵੀ ਇਹ ਤਿਆਗ ਕਿਉਂ ਕਰਵਾਇਆ, ਉਹਦਾ ਕਾਰਨ ਇਹ ਹੈ ਵੀ ਜਿਹੜੇ ਮੀਣੇ ਹੋਏ ਹੈ, ਜਿਹੜੇ ਪ੍ਰਿਥੀ ਚੰਦ ਦੇ ਨਾਲ ਜੁੜੇ ਹੋਏ ਲੋਕ ਸਨ, ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਭਾਰੀ ਵਿਰੋਧ ਕੀਤਾ। ਉਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਵਿਰੋਧੀ ਸਨ, ਇਸ ਕਰਕੇ ਉਹਨਾਂ ਦਾ ਤਿਆਗ ਕਰਵਾਇਆ। ਅਤੇ ਜਿਹੜੇ ਮਸੰਦ ਹੈ, ਗੁਰੂ ਘਰ ਦੀ ਕਾਰਗਰਾਹੀ ਵਾਸਤੇ ਉਹਨਾਂ ਨੂੰ ਥਾਪਿਆ ਗਿਆ ਸੀ। ਜਿਹੜਾ ਮਸੰਦ ਸ਼ਬਦ ਹੈ, ਮਸਨਤ ਤੋਂ ਬਣਿਆ, ਭਾਵ ਮੁਖੀਆ ਸਤਿਕਾਰਯੋਗ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਤਿਕਾਰ ਦੀ ਪਦਵੀ ਉਹਨਾਂ ਲੋਕਾਂ ਵਾਸਤੇ ਦਿੱਤੀ ਸੀ, ਗੁਰੂ ਘਰ ਵਾਸਤੇ ਕਾਰਗਰਾਹੀ ਵੀ ਕਰੋ ਅਤੇ ਗੁਰਸਿੱਖੀ ਦਾ ਪ੍ਰਚਾਰ ਵੀ ਕਰੋ ਸੰਗਤਾਂ ਵਿੱਚ, ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜੋ। ਇਸ ਵਾਸਤੇ ਮਸੰਦ ਥਾਪੇ ਗਏ ਸਨ, ਪਰ ਉਹਨਾਂ ਦਾ ਜੀਵਨ ਗਿਰ ਗਿਆ। ਸੰਗਤਾਂ ਵਿੱਚ ਪ੍ਰਚਾਰ ਕਰਨ ਦੀ ਥਾਂ ਲੋਕਾਂ ਨਾਲ ਧੱਕਾ ਕਰਨ ਲੱਗੇ। ਔਰ ਜਿਹੜੀ ਗੁਰੂ ਘਰ ਦੀ ਕਾਰਗਰਾਹੀ ਹੁੰਦੀ ਸੀ ਉਹਨੂੰ ਆਪਣੇ ਨਿੱਜੀ ਕੰਮਾਂ ਵਾਸਤੇ ਵਰਤਣ ਲੱਗ ਗਏ। ਦਸ਼ਮੇਸ਼ ਪਿਤਾ ਸਤਿਗੁਰੂ ਜੀ ਨੇ ਫਿਰ ਇਹਨਾਂ ਮਸੰਦਾਂ ਨੂੰ ਤੇਲ ਦੇ ਕੜਾਹੇ ਉਬਾਲ ਕੇ ਸਾੜਿਆ ਵੀ ਸੀ। ਗੁਰੂ ਕੇ ਮਹਿਲ ਹੈ ਜੋ ਅਨੰਦਪੁਰ ਸਾਹਿਬ ਦੇ ਵਿੱਚ ਸਥਾਨ ਹੈ, ਗੁਰਦੁਆਰਾ ਭੋਰਾ ਸਾਹਿਬ। ਜਦੋਂ ਤਖ਼ਤ ਸਾਹਿਬ ਤੋਂ ਕੁਝ ਹੇਠਾਂ ਨੂੰ ਉਤਰੀਏ, ਅੱਗੇ ਗੁਰਦੁਆਰਾ ਸੀਸਗੰਜ ਸਾਹਿਬ ਆਉਂਦਾ ਹੈ, ਜਿੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਸੀ। ਸੀਸਗੰਜ ਸਾਹਿਬ ਤੋਂ ਅਗਲੇ ਪਾਸੇ ਗੁਰਦੁਆਰਾ ਭੋਰਾ ਸਾਹਿਬ ਹੈ, ਜਿਸ ਨੂੰ ਗੁਰੂ ਕੇ ਮਹਿਲ ਵੀ ਕਿਹਾ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਨਗਰ ਵਸਾਇਆ ਚੱਕ ਮਾਤਾ ਨਾਨਕੀ ਦੇ ਨਾਮ ਤੇ, ਜੋ ਹੁਣ ਅਨੰਦਪੁਰ ਸਾਹਿਬ ਨਾਮ ਦੇ ਨਾਲ ਮਸ਼ਹੂਰ ਹੈ, ਸਭ ਤੋਂ ਪਹਿਲਾਂ ਟਿਕਾਣਾ ਪਾਤਸ਼ਾਹ ਮਹਾਰਾਜ ਨੇ ਇੱਥੇ ਭੋਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਕੀਤਾ ਸੀ, ਜਿੱਥੇ ਸਤਿਗੁਰਾਂ ਦਾ ਪਰਿਵਾਰ ਵੀ ਰਹਿੰਦਾ ਸੀ ਅਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਦੀਵਾਨ ਵੀ ਸਜਾਇਆ ਕਰਦੇ ਸਨ। ਜਦੋਂ ਕਸ਼ਮੀਰ ਦੇ ਪੰਡਿਤ ਆਏ ਸੀ ਫਰਿਆਦ ਲੈ ਕੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੱਥੇ ਗੁਰੂ ਕੇ ਮਹਿਲਾਂ ਵਿਖੇ ਹੀ ਦੀਵਾਨ ਸਜਾਇਆ ਹੋਇਆ ਸੀ। ਪਹਿਲਾਂ ਉੱਥੇ ਥੜਾ ਸਾਹਿਬ ਹੋਇਆ ਕਰਦਾ ਸੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਸਨ। ਹੁਣ ਉੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਗਿਆ ਹੈ ਤੇ ਇਸ ਤੋਂ ਅਗਲੇ ਪਾਸੇ ਗੁਰਦੁਆਰਾ ਦਮਦਮਾ ਸਾਹਿਬ ਹੈ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦ ਹੋਣ ਤੋਂ ਬਾਅਦ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਗਈ ਸੀ। ਭਾਈ ਰਾਮ ਕੋਇਰ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ, ਬਾਬਾ ਗੁਰਦਿੱਤਾ ਜੀ ਨੇ। ਤੇ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਦੁਆਰਾ ਗੁਰੂ ਕੇ ਮਹਿਲ ਦੇ ਪਿਛਲੇ ਪਾਸੇ ਨੂੰ ਜਾਈਏ ਤਾਂ ਇੱਕ ਖੂਹ ਹੈ ਜਿਸ ਨੂੰ ਹੁਣ ਵੀ ਮਸੰਦਾਂ ਦਾ ਖੂਹ ਕਹਿ ਕੇ ਯਾਦ ਕੀਤਾ ਜਾਂਦਾ ਹੈ। ਹੁਣ ਉਹ ਅਸਥਾਨ ਦੀ ਦੁਬਾਰਾ ਸੇਵਾ ਹੋ ਰਹੀ ਹੈ, ਹੋ ਸਕਦਾ ਹੁਣ ਤੱਕ ਉਹ ਸੰਪੂਰਨ ਵੀ ਹੋ ਗਈ ਹੋਵੇ। ਜਦੋਂ ਦਾਸ ਨੇ ਦਰਸ਼ਨ ਕੀਤੇ ਹੈ 2 ਕੁ ਮਹੀਨੇ ਪਹਿਲਾਂ ਉਦੋਂ ਸੇਵਾ ਚੱਲ ਰਹੀ ਸੀ ਸਾਰੀ। ਸੋ ਜਿਹੜਾ ਮਸੰਦਾਂ ਦਾ ਖੂਹ ਹੈ ਉੱਥੋਂ ਤੇਲ ਕੱਢਿਆ ਗਿਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਇੰਨੇ ਵੀਰ ਰਸ ਵਿੱਚ ਆ ਗਏ ਵੀ ਇਹ ਸਾਡੇ ਜਿਹੜੇ ਮਸੰਦ ਸੀ ਇਹ ਸੰਗਤ ਨੂੰ ਤੰਗ ਕਰਦੇ ਆ ਤੇ ਗੁਰੂ ਘਰ ਦੀ ਕਾਰ ਭੇਟਾ ਗੁਰਾਈ ਆਪ ਹੀ ਖਾਈ ਜਾਂਦੇ ਆ, ਇਹਨਾਂ ਨੂੰ ਤੇਲ ਦੇ ਕੜਾਹੇ ਉਬਾਲ ਕੇ ਸਾੜ ਦਿਓ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਇਹਨਾਂ ਤੇਲ ਲਿਆਵਾਂਗੇ ਕਿੱਥੋਂ, ਇਹ ਕੜਾਹੇ ਤੇਲ ਦੇ ਨਾਲ ਭਰਨਗੇ ਕਿਵੇਂ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਵੀ ਉਹ ਜਿਹੜਾ ਸਾਹਮਣੇ ਖੂਹ ਆ ਨਾ ਉਹਦੇ ਵਿੱਚੋਂ ਅੱਜ ਤੇਲ ਹੀ ਨਿਕਲੇਗਾ। ਉਹ ਖੂਹ ਦੇ ਵਿੱਚੋਂ ਤੇਲ ਕੱਢ ਕੇ ਫਿਰ ਉਹਨਾਂ ਮਸੰਦਾਂ ਨੂੰ ਸਾੜਿਆ ਗਿਆ ਸੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਇਹਨਾਂ ਮਸੰਦਾਂ ਦਾ ਤਿਆਗ ਕਰਵਾ ਦਿੱਤਾ ਜਿਹੜੇ ਗੁਰੂ ਘਰ ਦੀ ਕਾਰ ਭੇਟਾ ਗੁਰਾਹੀ ਖਾਂਦੇ ਹੈ, ਖਾਲਸੇ ਪੰਥ ਨੇ ਉਹਨਾਂ ਦਾ ਤਿਆਗ ਰੱਖਣਾ ਹੈ। ਤੇ ਫਿਰ ਇਸ ਤੋਂ ਅੱਗੇ ਧੀਰ ਮੱਲੀਏ ਧੀਰ ਮੱਲ ਨੇ ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹੁੰਦਿਆਂ ਹੋਇਆ ਕੀਰਤਪੁਰ ਸਾਹਿਬ ਦੇ ਵਿੱਚ ਆਪ ਗੱਦੀ ਲਾ ਕੇ ਬੈਠ ਗਿਆ ਸੀ, ਆਪਣੇ ਤੇ ਚੌਰ ਸਾਹਿਬ ਕਰਵਾਉਣ ਲੱਗ ਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗਿਆ ਤਾਂ ਪਾਤਸ਼ਾਹ ਮਹਾਰਾਜ ਨੇ ਆਪਣੇ ਸੂਰਮੇ ਸਿੱਖ ਭੇਜੇ, ਉਹਨਾਂ ਨੇ ਜਾ ਕੇ ਧੀਰ ਮੱਲ ਨੂੰ ਧੱਕੇ ਮਾਰੇ ਤੇ ਉਹਦਾ ਜਿਹੜਾ ਆਸਣ ਲਾਇਆ ਹੋਇਆ ਸੀ ਉਹ ਸਾਰਾ ਆਸੇ ਪਾਸੇ ਖਿਲਾਰ ਦਿੱਤਾ ਤੇ ਕੀਰਤਪੁਰ ਸਾਹਿਬ ਤੇ ਇਹਨੂੰ ਧੱਕੇ ਮਾਰ ਕੇ ਕੱਢਿਆ ਗਿਆ। ਸ਼ਰਮ ਦਾ ਮਾਰਿਆ ਹੋਇਆ ਫਿਰ ਕਰਤਾਰਪੁਰ ਸਾਹਿਬ ਜਾ ਕੇ ਰਹਿਣ ਲੱਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁੰਦਿਆਂ ਹੋਇਆਂ ਇਹ ਬਰਾਬਰ ਗੱਦੀ ਲਾ ਕੇ ਕੀਰਤਪੁਰ ਸਾਹਿਬ ਦੇ ਵਿੱਚ ਬੈਠਾ ਤੇ ਫਿਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਨਾਲ ਵਿਰੋਧ ਕਰਦਾ ਰਿਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉੱਪਰ ਤੇ ਇਹਨੇ ਸਿੰਹ ਮਸੰਦ ਨੂੰ ਕਹਿ ਕੇ ਗੋਲੀ ਵੀ ਚਲਵਾ ਦਿੱਤੀ ਸੀ। ਇਸ ਕਰਕੇ ਇਹਨਾਂ ਧੀਰ ਮੱਲੀਆਂ ਦਾ ਤਿਆਗ ਕਰਵਾਇਆ। ਤੇ ਇਸ ਤੋਂ ਅੱਗੇ ਫਿਰ ਰਾਮ ਰਾਏ ਜਿਸ ਨੂੰ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਸੀ ਔਰ ਵਚਨ ਕੀਤੇ ਸਨ ਕਿ ਰਾਮ ਰਾਏ ਸ਼ਕਤੀ ਤੈਨੂੰ ਸਾਰੀ ਦੇ ਦਿੱਤੀ ਹੈ ਪਰ ਖੁਸ਼ਾਮਤ ਵਾਸਤੇ ਕੋਈ ਕਰਾਮਾਤ ਨਹੀਂ ਵਿਖਾਉਣੀ। ਪਰ ਇਹ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਵਾਸਤੇ ਕਰਾਮਾਤਾਂ ਵੀ ਵਿਖਾਉਂਦਾ ਰਿਹਾ। ਇਤਿਹਾਸ ਦੇ ਵਿੱਚ 72 ਕਰਾਮਾਤਾਂ ਦਾ ਖਾਸ ਤੌਰ 'ਤੇ ਜ਼ਿਕਰ ਆਉਂਦਾ ਹੈ। ਅਤੇ ਫਿਰ ਖੁਸ਼ਾਮਦ ਵਾਸਤੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਗਤੀ ਬਦਲ ਦਿੱਤੀ ਸੀ ਜੋ ਸਤਿਗੁਰਾਂ ਨੇ ਬਚਨ ਕੀਤੇ ਆ, ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਹਾਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਪਰ ਇਹਨੇ ਉਹ ਮਿੱਟੀ ਮੁਸਲਮਾਨ ਕੀ ਸ਼ਬਦ ਤੋਂ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਵੀ ਰਾਮ ਰਾਏ ਸਤਿਗੁਰੂ ਪਾਤਸ਼ਾਹ ਤੁਹਾਡੇ ਵੱਲ ਨੂੰ ਆਉਂਦਾ ਤੇ ਰਾਮ ਰਾਏ ਨੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਗਤੀ ਬਦਲ ਦਿੱਤੀ ਹੈ ਤਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨਾਰਾਜ਼ ਹੋ ਗਏ ਤੇ ਬਚਨ ਕੀਤਾ ਰਾਮ ਰਾਏ ਨੂੰ ਸੁਨੇਹਾ ਭੇਜ ਦਿਓ ਸਾਡੇ ਪਾਸ ਨਾ ਆਵੇ, ਮੱਥੇ ਨਾ ਲੱਗੇ, ਜਿੱਧਰ ਨੂੰ ਮੂੰਹ ਉੱਧਰ ਨੂੰ ਚਲਿਆ ਜਾਏ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਐਸਾ ਬਚਨ ਹੋਇਆ ਤੇ ਫਿਰ ਰਾਮ ਰਾਏ ਮੱਥੇ ਨਾ ਲੱਗਿਆ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆ ਕੇ ਮਿਲ ਗਿਆ ਸੀ। ਕਿਸ਼ਤੀ ਦੇ ਵਿੱਚ ਮੇਲ ਮਿਲਾਪ ਹੋਇਆ ਪਰ ਜਿਹੜੇ ਇਹ ਰਾਮ ਰਾਏ ਦੇ ਹੋਰ ਚੇਲੇ ਚਾਟੜੇ ਸਨ ਉਹਨਾਂ ਨੇ ਜਿੰਦਾ ਸਰੀਰ ਨੂੰ ਅੱਗ ਲਾ ਦਿੱਤੀ ਸੀ ਰਾਮ ਰਾਏ ਦੇ ਨੂੰ। ਉਹ ਜਿਹੜੇ ਰਾਮ ਰਾਈਏ ਲੋਕ ਹੈ ਜਿਨ੍ਹਾਂ ਨੇ ਗੁਰੂ ਘਰ ਦੀ ਸ਼ਰਨ ਗ੍ਰਹਿਣ ਨਹੀਂ ਕੀਤੀ ਉਹਨਾਂ ਦਾ ਵੀ ਤਿਆਗ ਕਰਵਾਇਆ। ਇਸੇ ਤਰ੍ਹਾਂ ਫਿਰ ਹਿੰਦਾਲੀਏ ਆ ਜਾਂਦੇ ਆ, ਭਾਈ ਹੰਦਾਲ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਸਿੱਖ ਸ਼ਰਧਾਲੂ ਸਨ। ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਰਹੇ, ਹੱਥੀਂ ਆਟਾ ਵੀ ਗੁੰਨਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ, ਤੇ ਹੋਰ ਵੀ ਲੰਗਰ ਦੇ ਵਿੱਚ ਸੇਵਾਵਾਂ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਹੰਦਾਲ ਦੇ ਉੱਪਰ ਬਹੁਤ ਬਖਸ਼ਿਸ਼ਾਂ ਕੀਤੀਆਂ, ਪਰ ਜਿਹੜੀ ਅੱਗੇ ਇਹਦੀ ਅੰਸ ਬੰਸ ਹੋਈ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਜਨਮ ਸਾਖੀ ਨੂੰ ਵਿਗਾੜ ਦਿੱਤਾ ਸੀ। ਜਨਮ ਸਾਖੀ ਦੇ ਵਿੱਚ ਕੁਝ ਹੋਰ ਰਲਾਵਟਾਂ ਕਰ ਦਿੱਤੀਆਂ ਤੇ ਆਪਣੇ ਵੱਡਿਆਂ ਵਡੇਰਿਆਂ ਦੀ ਬਹੁਤੀ ਉਪਮਾ ਲਿਖ ਦਿੱਤੀ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਹਿੰਦਾਲੀਆਂ ਦਾ ਵੀ ਤਿਆਗ ਕਰਵਾਇਆ। ਫਿਰ ਗੰਗੂ ਸ਼ਾਹੀਏ, ਜਿਹੜੇ ਗੰਗੂ ਦੀ ਔਲਾਦ, ਜਿਸ ਗੰਗੂ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਦੇ ਸੂਬੇ ਪਾਸ ਬਰਿੰਡੇ ਦੇ ਥਾਣੇਦਾਰ ਕੋਲ ਕੈਦ ਕਰਵਾ ਦਿੱਤਾ ਸੀ, ਉਹਨਾਂ ਦਾ ਵੀ ਤਿਆਗ ਕਰਵਾਇਆ। ਸਤਿਗੁਰੂ ਗਰੀਬ ਨਿਵਾਜ ਕਲੰਗੀਧਰ ਦਸ਼ਮੇਸ਼ ਪਿਤਾ ਮਾਲਵੇ ਦੀ ਧਰਤੀ ਤੇ ਬਚਨ ਕਰਦੇ ਹੈ, ਕਿਉਂਕਿ ਆਪ ਚਮਕੌਰ ਸਾਹਿਬ ਤੋਂ ਅੱਗੇ ਮਾਛੀਵਾੜੇ ਹੁੰਦੇ ਹੋਏ ਫਿਰ ਰਾਏਕੋਟ ਦੇ ਇਲਾਕੇ ਵਿੱਚ ਗਏ, ਇੱਥੇ ਮੁਗਲ ਰਾਜ ਦੀ ਜੜ ਪੁੱਟੀ, ਅੱਗੇ ਫਿਰ ਮੁਕਤਸਰ ਸਾਹਿਬ ਮਾਲਵੇ ਘਣੇ ਜੰਗਲ ਦੇ ਵਿੱਚ ਆਪ ਪਹੁੰਚ ਗਏ ਹੈ। ਉੱਥੇ ਆਪ ਨੇ ਇਹ ਬਚਨ ਕੀਤੇ, ਭਾਈ ਇਹਨਾਂ ਪੰਜਾਂ ਦਾ ਕਦੇ ਵੀ ਮੇਲ ਨਹੀਂ ਕਰਨਾ। ਪਹਿਲਾਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਚਨ ਕੀਤੇ ਸਨ, ਤੇ ਗਰੀਬ ਨਿਵਾਜ ਹੁਣ ਇੱਥੇ ਫਰਮਾ ਰਹੇ ਹੈ, ਪਾਂਚ ਮੇਲ ਜੋ ਤਿਆਗ ਕਰਾਏ, ਮੀਣੇ ਆਦਿਕ ਬਹਿਰ ਲਿਖਾਏ। ਜਿਹੜੇ ਮੀਣੇ ਮਸੰਦ ਆਦਿ ਪੰਜਾਂ ਦਾ ਤਿਆਗ ਕਰਵਾਇਆ ਹੈ, ਇਹ ਬਾਹਰ ਮੁਖੀ ਜਾਣੋ, ਬਾਹਰ ਦੇ ਆ, ਬਾਹਰੋਂ ਸਰੀਰ ਕਰਕੇ ਸੰਸਾਰਕ ਪੱਖੋਂ ਇਹਨਾਂ ਦਾ ਤਿਆਗ ਕਰਵਾਇਆ ਹੈ।
ਗੁਰਗਾਦੀ ਕੇ ਇਹੋ ਵਿਰੋਧੀ,
ਇਹ ਭਾਈ ਸਾਰੇ ਜਿਹੜੇ ਹੋਏ ਹੈ ਇਹ ਗੁਰਤਾ ਗੱਦੀ ਦੇ ਗੁਰੂ ਘਰ ਦੇ ਵੱਡੇ ਵਿਰੋਧੀ ਹਨ।
ਰਹੇ ਆਏ ਤੈ ਕਰੇ ਨਿਰੋਧੀ,
ਇਸੇ ਕਰਕੇ ਇਹਨਾਂ ਦੇ ਨਾਲ ਵਰਤਣ ਦੀ ਮਨਾਹੀ ਕੀਤੀ ਹੈ, ਵੀ ਸਾਡਾ ਖਾਲਸਾ ਪੰਥ ਜਿਹੜਾ ਹੈ ਉਹ ਇਹਨਾਂ ਦੇ ਨਾਲ ਕੋਈ ਵਰਤ ਵਰਤਾਵ ਨਾ ਰੱਖੇ, ਕੋਈ ਰਿਸ਼ਤੇਦਾਰੀ ਨਾ ਪਾਵੇ, ਰਿਸ਼ਤਾ ਨਾ ਕਰੇ ਆਪਣੇ ਧੀ ਪੁੱਤਰ ਦਾ।
ਸੋ ਪੀ ਵਾਸਤਵ ਗੌਣ ਲਖੀਜੈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਵੀ ਆਪ ਵਾਸਤਵ ਦੇ ਵਿੱਚ ਗੌਣ ਭਾਵ ਸਧਾਰਨ ਜਿਹੇ ਜਾਣਨਾ ਕਰੋ।
ਪਾਂਚ ਪੋਸ ਤਜਨੇ ਮੁਖ ਲੀਜੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਵੇਂ ਇਹ ਬਾਹਰ ਮੁਖੀ ਬਿਰਤੀ ਦੁਆਰਾ ਸੰਸਾਰਕ ਪੱਖ ਤੋਂ ਇਹਨਾਂ ਪੰਜਾਂ ਦਾ ਤਿਆਗ ਕਰਵਾਇਆ, ਉਸੇ ਤਰ੍ਹਾਂ ਅੰਤਰਮੁਖੀ ਬਿਰਤੀ ਦੁਆਰਾ ਜਿਹੜੇ ਪੰਜ ਕੋਸ਼ ਹੈ ਉਹਨਾਂ ਦਾ ਤਿਆਗ ਵੀ ਖਾਲਸੇ ਪੰਥ ਨੇ ਕਰਨਾ ਹੈ। ਪੰਜ ਕੋਸ਼ ਇੱਕ ਅੰਦਰ ਦੀਆਂ ਬੜੀਆਂ ਵੱਡੀਆਂ ਰੁਕਾਵਟਾਂ ਨੇ। ਪਹਿਲਾ ਹੈ ਅੰਨਮੈ ਕੋਸ਼, ਦੂਜਾ ਹੈ ਪ੍ਰਾਣਮੈ ਕੋਸ਼, ਤੇ ਫਿਰ ਅੱਗੇ ਵਿਗਿਆਨਮੈ ਕੋਸ਼ ਹੈ, ਮਨੋਮੈ ਕੋਸ਼ ਹੈ ਔਰ ਆਨੰਦਮੈ ਕੋਸ਼ ਹੈ। ਇਹ ਪੰਜ ਕੋਸ਼ ਮੰਨੇ ਜਾਂਦੇ ਹੈ ਜਿਹੜੀਆਂ ਅੰਦਰ ਦੀਆਂ ਰੁਕਾਵਟਾਂ ਨੇ ਜੋ ਪਰਮੇਸ਼ਰ ਤੱਕ ਪਹੁੰਚਣ ਨਹੀਂ ਦਿੰਦੀਆਂ। ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਹੈ ਵੀ ਇਹਨਾਂ ਪੰਜਾਂ ਕੋਸ਼ਾਂ ਨੂੰ ਵੀ ਤਿਆਗਣਾ। ਤੇ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਬਚਨ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਵੀ ਜਿਵੇਂ ਪਿੰਗਲਾ ਤੁਰ ਨਹੀਂ ਸਕਦਾ, ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਉਹ ਪਹਾੜਾਂ ਨੂੰ ਵੀ ਪਾਰ ਕਰ ਜਾਂਦਾ ਹੈ। ਜਿਵੇਂ ਕੋਈ ਗੁੰਗਾ ਬਹਿਰਾ, ਬਹਿਰਾ ਤੋਂ ਭਾਵ ਬੋਲਾ, ਕੋਈ ਗੁੰਗਾ ਹੋਵੇ ਬੋਲਾ ਹੋਵੇ ਤੇ ਮਤ ਬੁੱਧ ਵੀ ਨਾ ਹੋਵੇ, ਉਹਨੇ ਵਿਚਾਰੇ ਨੇ ਕੀ ਬੋਲਣਾ ਹੈ, ਜ਼ੁਬਾਨ ਹੀ ਕੰਮ ਨਹੀਂ ਕਰਦੀ। ਜੇ ਗੁਰੂ ਕਿਰਪਾ ਕਰ ਦੇਵੇ ਤੇ ਉਹ ਸ਼ਾਸਤਰਾਂ ਦਾ ਗਿਆਤਾ ਬਣ ਜਾਂਦਾ ਹੈ। ਖਾਲੇ ਚਤੁਰ ਬਕੀਤਾ, ਜਿਵੇਂ ਛੱਜੂ ਝਿਉਰ ਦੇ ਉੱਪਰ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀ, ਤੇ ਇਸੇ ਤਰ੍ਹਾਂ ਤ੍ਰਿਵਰਥ ਕਰਵਾਏ ਜਾਂਦੇ ਹੈ। ਪਿੰਗਲ ਪਰਬਤ ਪਾਰ ਪਰੇ, ਜਿਹੜੇ ਪੰਜ ਇਹ ਕੋਸ਼ ਹੈ ਇਹ ਪਹਾੜਾਂ ਦੀ ਨਿਆਈ ਹੈ, ਜਿਹੜੇ ਪਿੰਗਲੇ ਇਹਨਾਂ ਨੂੰ ਪਾਰ ਨਹੀਂ ਕਰ ਸਕਦੇ, ਗੁਰੂ ਸਾਹਿਬ ਕਿਰਪਾ ਕਰਨ ਤੇ ਪਾਰ ਹੋ ਸਕਦੇ ਹੈ। ਜੇ ਇੱਕ ਆਪਾਂ ਸਾਖੀ ਲੈ ਲਈਏ ਤੇ ਸੌਖਾ ਸਮਝ ਵਿੱਚ ਪੈ ਜਾਵੇਗਾ। ਰਾਏ ਬੁਲਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਰਧਾਲੂ ਸੀ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬਹੁਤ ਵਾਰ ਯਾਦ ਕਰਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਿਆ ਕਰਦੇ। ਇੱਕ ਸਮੇਂ ਇਸਨੇ ਬੇਨਤੀ ਕੀਤੀ, ਗਰੀਬ ਨਿਵਾਜ, ਹੁਣ ਮੇਰੀ ਉਮਰ ਬੁਢੇਪੇ ਦੇ ਵਿੱਚ ਪਹੁੰਚ ਚੁੱਕੀ ਹੈ, ਅੱਗੇ ਥੋੜ੍ਹੀ ਜ਼ਿੰਦਗੀ ਹੋਵੇਗੀ, ਆਪ ਕਿਰਪਾ ਕਰਕੇ ਗਿਆਨ ਬਖਸ਼ੋ ਤਾਂ ਕਿ ਮੈਂ ਬ੍ਰਹਮ ਦੇ ਵਿੱਚ ਮਿਲ ਸਕਾਂ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ, ਰਾਏ ਬੁਲਾਰ ਤੂੰ ਇਹ ਦੱਸ ਬਈ ਆਪਣੇ ਆਪ ਨੂੰ ਕੀ ਸਮਝਦੇ, ਕੀ ਸੋਚਿਆ, ਤੂੰ ਕੌਣ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਉਪਦੇਸ਼ ਦੁਆਰਾ ਰਾਏ ਬੁਲਾਰ ਨੂੰ ਇਹਨਾਂ ਪੰਜਾਂ ਕੋਸ਼ਾਂ ਦੇ ਵਿੱਚੋਂ ਕੱਢਣਾ ਹੈ। ਜਦੋਂ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਐਸੇ ਬਚਨ ਸੁਣੇ ਤਾਂ ਕਹਿਣ ਲੱਗਿਆ, ਪਾਤਸ਼ਾਹ ਮਹਾਰਾਜ ਮੈਂ ਕੌਣ ਹਾਂ, ਮੈਂ ਰਾਏ ਬੁਲਾਰ ਹਾਂ, ਮੈਂ ਆ ਇਲਾਕੇ ਦਾ ਰਾਜਾ ਹਾਂ ਔਰ ਇਸ ਦੇ ਨਾਲ ਨਾਲ ਜ਼ਮੀਨਾਂ ਜਗੀਰਾਂ ਦਾ ਜਾਇਦਾਦਾਂ ਦਾ ਮਾਲਕ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੈਂ ਇੱਕ ਸਰੀਰ ਹਾਂ। ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਰਾਏ ਬੁਲਾਰ ਤੂੰ ਅਸਲ ਵਿੱਚ ਨਾ ਤੇ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਹੈ, ਨਾ ਤੂੰ ਕਿਤੋਂ ਦਾ ਕੋਈ ਰਾਜਾ ਹੈ ਤੇ ਨਾ ਹੀ ਤੂੰ ਰਾਏ ਬੁਲਾਰ ਹੈ ਅਸਲ ਵਿੱਚ, ਤੇ ਨਾ ਹੀ ਤੂੰ ਆਹ ਸਰੀਰ ਹੈ, ਨਾ ਤੂੰ ਦੇਹ ਹੈ। ਪਾਤਸ਼ਾਹ ਮਹਾਰਾਜ ਕਿਵੇਂ, ਇਹ ਕੁਝ ਕਿਵੇਂ ਨਹੀਂ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਕਿ ਰਾਏ ਬੁਲਾਰ ਜਿਹੜਾ ਸਰੀਰ ਹੈ ਇਹ ਮਾਤਾ ਪਿਤਾ ਦੇ ਮਿਲਾਪ ਸੰਬੰਧ ਤੋਂ ਪੈਦਾ ਹੁੰਦਾ, ਸਰੀਰ ਦਾ ਜਨਮ ਹੋ ਗਿਆ, ਸਰੀਰ ਬਣ ਗਿਆ, ਉਸ ਤੋਂ ਪਹਿਲਾਂ ਤਾਂ ਤੂੰ ਸਰੀਰ ਨਹੀਂ ਸੀ ਨਾ। ਸਰੀਰ ਬਣਿਆ ਤੇ ਤੇਰੇ ਮਾਤਾ ਪਿਤਾ ਨੇ ਤੇਰਾ ਨਾਮ ਰਾਏ ਬੁਲਾਰ ਰੱਖ ਦਿੱਤਾ। ਜਦੋਂ ਤੂੰ ਸਰੀਰ ਧਾਰਿਆ ਉਦੋਂ ਤੋਂ ਲੈ ਕੇ ਤੇਰਾ ਨਾਮ ਹੈ। ਫਿਰ ਤੈਨੂੰ ਜੱਦੀ ਪੁਸ਼ਤੀ ਇਹ ਜ਼ਮੀਨ ਜਾਇਦਾਦ ਮਿਲੀ, ਤੂੰ ਆਪਣੇ ਇਲਾਕੇ ਦਾ ਰਾਜਾ ਬਣਿਆ, ਤੈਨੂੰ ਲੋਕ ਰਾਏ ਬੁਲਾਰ ਕਰਕੇ ਯਾਦ ਕਰਦੇ ਨੇ। ਪਰ ਇਹ ਸਭ ਕੁਝ ਜੋ ਵੀ ਹੈ, ਜੋ ਤੂੰ ਆਖਦਾ ਮੇਰਾ ਆ ਸਰੀਰ ਹੈ, ਦੇਹ ਹੈ, ਮੈਂ ਅੱਖਾਂ ਦੁਆਰਾ ਵੇਖਦਾ, ਕੰਨਾਂ ਦੁਆਰਾ ਸੁਣਦਾ, ਪੈਰਾਂ ਕਰਕੇ ਚੱਲਦਾ ਹਾਂ, ਹੱਥਾਂ ਕਰਕੇ ਕੰਮ ਕਾਜ ਕਰਦਾ, ਇਹ ਸਭ ਕੁਝ ਜਨਮ ਲੈਣ ਤੋਂ ਉਪਰੰਤ ਹੀ ਹੈ। ਸਰੀਰ ਨੇ ਜਨਮ ਲਿਆ, ਸਰੀਰ ਦੇ ਵਿੱਚੋਂ ਪ੍ਰਾਣ ਉਡਾਰੀ ਮਾਰ ਗਏ, ਫਿਰ ਤੇ ਸਰੀਰ ਨਹੀਂ ਰਹਿਣਾ, ਨਾ ਰਾਏ ਬੁਲਾਰ ਰਹਿਣਾ, ਰਾਏ ਬੁਲਾਰ ਨੇ ਖਤਮ ਹੋ ਜਾਣਾ। ਕਹਿਣ ਲੱਗਿਆ ਪਾਤਸ਼ਾਹ ਮਹਾਰਾਜ ਮੈਂ ਰਾਏ ਬੁਲਾਰ ਨਹੀਂ, ਮੈਂ ਇਹ ਸਰੀਰ ਨਹੀਂ, ਮੈਂ ਇਹ ਦੇਹ ਨਹੀਂ, ਤੁਸੀਂ ਕਿਰਪਾ ਕਰਕੇ ਦੱਸ ਦਿੱਤਾ ਵੀ ਇਹ ਦੇਹ ਜਿਹੜੀ ਹੈ ਇਹ ਅੰਨ ਤੋਂ ਪੈਦਾ ਹੋਈ ਹੈ, ਮਾਤਾ ਪਿਤਾ ਅੰਨ ਖਾਂਦੇ ਹੈ, ਮਾਤਾ ਪਿਤਾ ਦੇ ਅੰਨ ਤੋਂ ਬਣੇ ਹੋਏ ਸਰੀਰ ਤੋਂ ਇਹ ਉਪਜ ਹੈ ਸਰੀਰ ਦੀ, ਔਰ ਫਿਰ ਸਰੀਰ ਉਪਜਦਾ ਹੈ, ਛੋਟੇ ਹੁੰਦਿਆਂ ਹੀ ਇਹਨੂੰ ਅੰਨ ਦਾ ਆਸਰਾ ਮਿਲਦਾ ਹੈ ਔਰ ਅੰਨ ਦੇ ਆਸਰੇ ਇਹ ਵੱਧਦਾ ਫੁੱਲਦਾ ਹੈ, ਤੇ ਇਸ ਕਰਕੇ ਇਹਨੂੰ ਅੰਨਮੈ ਕੋਸ਼ ਕਹਿੰਦੇ ਆ, ਅੰਨ ਤੋਂ ਪੈਦਾ ਹੋਇਆ, ਅੰਨ ਤੋਂ ਹੀ ਪੈਦਾ ਹੋਇਆ, ਅੰਨ ਕਰਕੇ ਵੱਧਦਾ ਫੁੱਲਦਾ ਹੈ। ਬਸ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਹੈ ਉਹਨਾਂ ਚਿਰ ਇਹ ਦੇਹ ਰਹਿੰਦੀ ਹੈ ਅੰਨ ਤੋਂ ਪੈਦਾ ਹੋਈ ਹੋਈ। ਰਾਏ ਬੁਲਾਰ ਕਹਿੰਦਾ ਪਾਤਸ਼ਾਹ ਮਹਾਰਾਜ ਫਿਰ ਮੈਂ ਪ੍ਰਾਣ ਹੋਵਾਂਗਾ, ਜਿੰਨਾ ਚਿਰ ਪ੍ਰਾਣ ਰਹਿੰਦੇ ਆ, ਸਵਾਸ ਰਹਿੰਦੇ ਆ, ਉਹਨਾਂ ਚਿਰ ਇਹ ਦੇਹ ਰਹਿੰਦੀ ਹੈ, ਜੇ ਮੈਂ ਦੇਹ ਨਹੀਂ, ਮੈਂ ਸਰੀਰ ਨਹੀਂ, ਮੈਂ ਪ੍ਰਾਣਾਂ ਦੇ ਆਸਰੇ ਹਾਂ, ਫਿਰ ਮੈਂ ਪ੍ਰਾਣ ਹੋਵਾਂਗਾ। ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਰਾਏ ਬੁਲਾਰ ਅਸਲ ਦੇ ਵਿੱਚ ਤੂੰ ਪ੍ਰਾਣ ਵੀ ਨਹੀਂ, ਪ੍ਰਾਣ ਤਾਂ ਤੈਨੂੰ ਬਖਸ਼ਿਸ਼ ਹੋਏ ਆ ਮਾਲਕ ਵੱਲੋਂ, ਵਾਹਿਗੁਰੂ ਵੱਲੋਂ, ਜਿੰਨੇ ਤੂੰ ਸਵਾਸ ਲੈਣੇ ਹੈ, ਜਿੰਨੀ ਤੇਰੀ ਜ਼ਿੰਦਗੀ ਹੈ ਉਹਨਾਂ ਚਿਰ ਇਹ ਸਵਾਸ ਰਹਿਣਗੇ। ਆਖਰ ਨੂੰ ਜਿੱਦਾਂ ਸਰੀਰ ਨੇ ਨਾਸ਼ ਹੋਣਾ ਹੈ, ਨਾਲ ਸਵਾਸ ਵੀ ਤੇ ਖਤਮ ਹੋ ਹੀ ਜਾਣੇ ਆ, ਤੂੰ ਸਵਾਸ ਤਾਂ ਨਹੀਂ, ਤੂੰ ਪ੍ਰਾਣ ਤਾਂ ਨਹੀਂ, ਤੂੰ ਕੁਝ ਹੋਰ ਹੈ। राय बुलार फिर सोचा विच पै गया, पातशाह महाराज जे मैं प्राण भी नहीं, मैं दे शरीर भी नहीं, ना मैं अन्न तो पैदा होया है, ना मैं प्राणा दे आसरे, ते कली दे ही रहिंदी है, ना फिर मैं मन होवांगा। मेरा मन अनेकां प्रकार दे संकल्प विकल्प उठाउंदा है, चलण वास्ते फुरने उठदे है, वी इधर जाना उधर जाना, काम काज आदि करने है, मन दे विच ही साक संबंधी आदि पैदा, इन्हां दे संकल्प साक संबंधियां दी यादाश्त पैदा हुंदी है। पातशाह महाराज जे मैं प्राण नहीं फिर मैं मन होवांगा, तां सतगुरु गुरु नानक साहिब जी महाराज कहिंदे बई तू मन भी नहीं। मन चंतुष्ट अंतःकरण दी एक शक्ति है, मन जेड़ा वह संकल्प विकल्प उठाउंदा है, ते जेड़ी मैल है विषया विकारां दी मैल है, छल छिद्र दी मैल है, दूजियां दे कम्मां दे विच विघन आदि पाउण दी मैल है, जां फिर जीवन नूं दुखी करन दी मैल है, यह सब कुछ मन ही संकल्प उठाउंदा वी आह बंदा मेरे तो अगे लंघदा जांदा है, इहनूं अगे नहीं लंघण देणा, मेरी औलाद तां आखे नहीं लगदी, इहदी औलाद आखे क्यों लगी जांदी है, इहदी औलाद नूं भी विगाड़ना है, यह सब मन दे फुरने ही हन। मन ही ऐसियां चतुराइयां करदा। गरीब नवाज पातशाह कहिंदे राय बुलार तूं मन भी नहीं, इहनूं मनोमय कोश कहिंदे है। मन नहीं, मन वह शक्ति का नाम है जो संकल्प विकल्प उठाउंदी है। राय बुलार फिर सोचण लग पिया, पातशाह महाराज जे मैं मन नहीं फिर मैं बुद्ध होवांगा। बुद्धि ये मेरा असल स्वरूप होवेगा। गुरु नानक साहिब जी महाराज कहिंदे तू बुद्धि भी नहीं। बुद्धि जेड़ी है वह निर्णय करदी है, जिमें मन ने संकल्प किया और मन ने सोचा भी इशनान करना, मनुख इशनान करने वास्ते चल पिया, और फिर शरीर के जड़े इंद्रे आदि है, शरीर नूं गर्म पानी की लोड़ है, हाथ दे नाल पानी स्पर्श करेगा, हाथ जड़ा है वह दसेगा भी पानी गर्म है जां ठंडा है, उस तो बाद फिर बुद्धि जेड़ी है वह निश्चय करती है, बुद्धि द्वारा निश्चित किया जाता है कुछ भी, या दुनिया के विच कह लो सच ते झूठ दोवें चलते है, हनेरा जां चानण है, ये सब कुछ नूं सत निश्चय वह बुद्धि करती है। गरीब नवाज सतगुरु जी बचन कहण लगे भी बुद्धि वह वस्तु का नाम है जो निश्चय करती है, तू असल विच बुद्धि भी नहीं, इस नूं विज्ञानमय कोश कहिंदे है। तो इस तों अगे फिर सतगुरु पातशाह महाराज कहिंदे एक विज्ञानमय कोश है, विज्ञानमय कोश तों अगे आनंदमय कोश है, जो जागृत सुपन सुखोपत अवस्था है। कई बार मनुख इहनूं आनंदमय समझ लैंदा भी इसे विच ही आनंद है, कई बार मनुख चंगा खा पहन लवे उहदे विच ही आनंद आनंद कहण लग पैंदा, जिवें सतगुरु पातशाह महाराज दे बचन भी है वी आनंद आनंद सब को कहै, आनंद गुरु ते जाणिया, वी जागदिआं होइआं जो कुछ भी वेखदा उहदे विच मनुख आनंद सुख महसूस करदा मिथ लैंदा है, जां फिर जागृत अवस्था तों बाद फिर सुपन जो सुत्या पिआं सुपने याद आउंदे है, सुपन अवस्था है, सुता पिया पर सुपना शुरू हो गया, और इस तों अगे फिर सुखोपत अवस्था आउंदी है, सुखोपत तों अगे फिर एक सूक्ष्म जिही घन सुखोपत अवस्था का भी विद्वान लोग वर्णन करते हैं। सो रहो विचार, ये जो मनुख आनंद महसूस कर लैंदा है, जो अहंकार आत्मिक मनुख की एक अविद्या ही होया करती है, एक अग्ञानता ही इसनूं कह सकते हैं भी असल आनंद ते नहीं, रब तक पहुंचया ते नहीं, पर अपने आप नूं वैसे एक भुलेखे जिहदे विच ही समझी जांदा है, जां फिर जिहड़े लोग बहुता वेदांत पढ़ लैंदे हन ਉਹਨਾਂ ਨੇ ਰੱਬ ਨੂੰ ਨੇੜੇ ਤਾਂ ਮਹਿਸੂਸ ਨਹੀਂ ਕੀਤਾ ਹੁੰਦਾ, ਪਰ ਪੜ੍ਹਨ ਮਾਤਰ ਉਹ ਪੜ੍ਹ ਹੀ ਇੰਨਾ ਜਾਂਦੇ ਆ। ਉਹਨਾਂ ਨੂੰ ਪੰਜੀ ਪ੍ਰਕਿਰਤੀਆਂ ਦਾ ਵੀ ਪਤਾ ਲੱਗ ਜਾਂਦਾ ਹੈ, ਪੰਜਾਂ ਕੋਸ਼ਾਂ ਦਾ ਵੀ ਸਾਰਾ ਗਿਆਨ ਪੜ੍ਹ ਲੈਂਦੇ ਆ। ਫਿਰ ਉਹ ਬਸ ਐਵੇਂ ਇੱਕ ਪੜ੍ਹਾਈ ਦੇ ਮਾਤਰ ਹੀ ਮਹਿਸੂਸ ਕਰਨ ਲੱਗ ਜਾਂਦੇ ਵੀ ਹੁਣ ਮੈਂ ਹੀ ਰੱਬ ਹੈ। ਪਰ ਇਹ ਅਹੰਕਾਰਾਤਮਿਕ ਬੁੱਧੀ ਹੈ, ਅਹੰਕਾਰਾਤਮਿਕ ਸੋਚ ਹੈ, ਅਸਲੇ ਕੋਈ ਆਨੰਦ ਵਾਲੀ ਅਵਸਥਾ ਨਹੀਂ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਚਨ ਕਰਦੇ ਆ ਕਿ ਮਨ ਬੁੱਧ ਚਿੱਤ ਅਹੰ ਇਹ ਚੰਤੁਸ਼ਟ ਅੰਤਹਿਕਰਨ ਦੀਆਂ ਸ਼ਕਤੀਆਂ ਨੇ। ਜੋ ਐਵੇਂ ਮਨੁੱਖ ਅਹੰਕਾਰ ਕਰਦਾ ਫਿਰਦਾ ਵੀ ਅਹੰ ਬ੍ਰਹਮ ਅਕਰੇ ਨਿਸ਼ੰਗ ਖਾ ਬਕਰੇ, ਅਹੰ ਬ੍ਰਹਮ ਅਛਮੀ ਨਿਸ਼ੰਗ ਭੋਗ ਲਛਮੀ, ਵਿਸ਼ਿਆਂ ਵਿਕਾਰਾਂ ਦੇ ਵਿੱਚ ਵੀ ਕਈ ਐਸੇ ਵਿਦੰਤੀ ਲੋਕ ਖਚਿਤ ਹੋ ਜਾਂਦੇ ਨੇ ਵੀ ਹੁਣ ਜੋ ਕੁਝ ਮਰਜ਼ੀ ਕਰੋ, ਬਸ ਮੈਂ ਤਾਂ ਰੱਬ ਹੀ ਹਾਂ, ਮੇਰੇ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਪਰ ਰੱਬ ਦੇ ਨਾਲ ਮਿਲ ਜਾਣਾ, ਅਭੇਦ ਹੋ ਜਾਣਾ, ਉਹ ਇੱਕ ਵੱਖਰੀ ਗੱਲ ਹੈ। ਐਵੇਂ ਵਿਦਵਤਾ ਦੇ ਆਸਰੇ ਆਪਣੇ ਆਪ ਨੂੰ ਰੱਬ ਸਮਝੀ ਜਾਣਾ ਇਹ ਇੱਕ ਭੁਲੇਖਾ ਹੈ। ਸਤਿਗੁਰੂ ਗਰੀਬ ਨਿਵਾਜ ਬਚਨ ਕਰਦੇ ਆ ਕਿ ਆ ਪਿਆਰਿਓ, ਜਿਹੜੇ ਪੰਜ ਕੋਸ਼ ਹੈ, ਜੋ ਹੰਕਾਰ ਆਦਿਕ ਹੈ, ਉਹ ਸਾਰੇ ਛੱਡ ਦੇਣੇ ਹਨ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਭ ਕੁਝ ਰਾਏ ਬੁਲਾਰ ਨੂੰ ਸਮਝਾਇਆ ਔਰ ਫਿਰ ਅਖੀਰ ਤੇ ਜਾ ਕੇ ਐਸੀ ਬਖਸ਼ਿਸ਼ ਕੀਤੀ ਕਿ ਰਹਿਮਤ ਦੁਆਰਾ ਰਾਏ ਬੁਲਾਰ ਨੂੰ ਸਭ ਕੁਝ ਪ੍ਰਤੱਖ ਵਿਖਾ ਦਿੱਤਾ। ਰਾਏ ਬੁਲਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਰਧਾਲੂ, ਉਸ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਹੀ ਸਮਾ ਗਏ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਚਨ ਕਰਦੇ ਆ, ਪੰਜ ਕੋਸ਼ ਤਜਨੇ ਮੁਖ ਲੀਜੈ। ਪਿਆਰਿਓ, ਜਿਵੇਂ ਬਾਹਰ ਮੁਖੀ ਬਿਰਤੀ ਦੁਆਰਾ ਮੀਣੇ ਮਸੰਦ, ਧੀਰ ਮਲੀਏ, ਰਾਮ ਰਾਈਏ, ਹਿੰਦਾਲੀਏ, ਇਹਨਾਂ ਸਾਰਿਆਂ ਦਾ, ਗੰਗੂ ਸ਼ਾਹੀਆਂ ਦਾ ਤਿਆਗ ਕਰਨਾ ਹੈ, ਉੱਥੇ ਪੰਜਾਂ ਕੋਸ਼ਾਂ ਨੂੰ ਵੀ ਛੱਡਣਾ ਹੈ, ਉਸ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਜਨ ਕਰਨਾ ਹੈ।
ਇਨਕਾ ਸੰਗੀ ਹੋਵਤ ਜੋਈ,
ਭਾਈ ਜਿਹੜਾ ਪੰਜਾਂ ਕੋਸ਼ਾਂ ਦਾ ਸੰਗੀ ਹੋ ਜਾਂਦਾ, ਆਪਣੇ ਆਪ ਨੂੰ ਦੇ ਸਰੀਰ ਹੀ ਸਮਝ ਲੈਂਦਾ, ਸਰੀਰ ਨੂੰ ਹੀ ਸਵਾਰਦਾ ਰਹਿੰਦਾ ਹੈ।
ਭੋਗਤ ਦੁੱਖ 84 ਸੋਈ,
ਉਹ ਭਾਈ ਫਿਰ 84 ਲੱਖ ਜੂਨਾਂ ਦੇ ਦੁੱਖਾਂ ਨੂੰ ਭੋਗਦਾ ਹੈ। ਜਿਹੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ, ਕਿਆ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਇਹ ਭਗਤਾਂ ਦੇ ਬਚਨ ਹੈ ਵੀ ਇਸ ਤਨ ਤੇ ਧਨ ਦਾ ਕਾਹਦਾ ਗਰਬ ਕਰਨਾ ਹੈ, ਤੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਿਆ ਕਰ।
ਪੰਜ ਕੋਸ਼ ਤੇ ਜੋ ਅਸੰਗੈ,
ਜਿਹੜਾ ਭਾਈ ਪੰਜਾਂ ਕੋਸ਼ਾਂ ਤੋਂ ਉੱਪਰ ਉੱਠ ਜਾਂਦਾ ਹੈ, ਮਨ ਬੁੱਧ ਚਿੱਤ ਅਹੰ ਤੋਂ ਉੱਪਰ ਉੱਠ ਗਿਆ, ਮਨੋਮੈ ਪ੍ਰਾਣਮੈ ਵਿਗਿਆਨਮੈ ਅੰਨਮੈ ਤੋਂ ਉੱਪਰ ਉੱਠ ਗਿਆ ਹੈ, ਜਿਹੜਾ ਅਸੰਗ ਹੋ ਗਿਆ ਹੈ,
ਰਹਿ ਪਹਿ ਮੁਕਤ ਭੰਗੈ,
ਉਹ ਭਾਈ ਫਿਰ ਇੱਕ ਰਸ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਕੇਵਲ ਮੁਕਤੀ ਦਾ ਅਧਿਕਾਰੀ ਹੋ ਜਾਂਦਾ ਹੈ।
ਬ੍ਰਹਮਾਨੰਦ ਅਟਲ ਸੁਖ ਪਹਿ,
ਉਸ ਨੂੰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਆਨੰਦ ਮਿਲਦਾ ਹੈ ਤੇ ਅਟਲ ਸੁਖ, ਉਹ ਸੁਖ ਜਿਹੜਾ ਨਹੀਂ ਕਿਸੇ ਤਰੀਕੇ ਨਾਲ ਟਲਦਾ, ਸਦਾ ਦਾ ਸੁਖ ਪ੍ਰਾਪਤ ਹੁੰਦਾ।
ਜਨਮ ਮਰਨ ਮੈਂ ਫੇਰ ਨਾ ਹੈ,
ਫਿਰ ਉਹ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਪੰਜਾਂ ਕੋਸ਼ਾਂ ਤੋਂ ਉੱਪਰ ਉੱਠਿਆ ਹੋਇਆ, ਜਾਗ੍ਰਤ ਸੁਪਨ ਸਖੋਪਤ ਤੋਂ ਉੱਪਰ ਉੱਠਿਆ ਹੋਇਆ ਜਿਹੜਾ, ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਹੈ।
ਮੁਖ ਤਿਆਗ ਅੰਤਰੇ ਨਹੀਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਭਾਈ ਮੁੱਖ ਤੌਰ ਤੇ ਇਹਨਾਂ ਪੰਜਾਂ ਦਾ ਅੰਦਰੋਂ ਤਿਆਗ ਕਰਨਾ ਹੈ।
ਗੁਰਸਿੱਖਣ ਕੋ ਕਰਨੋ ਚਾਹੀਏ,
ਇਹ ਗੁਰੂ ਕਾ ਉਪਦੇਸ਼ ਹੈ, ਗੁਰਸਿੱਖਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਚਾਹੀਦਾ।
ਬਹਿਰ ਗਾਉਣ ਮੀਣੇ ਲੋ ਜਿਉ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬਾਹਰ ਦੇ ਜਿਵੇਂ ਸਧਾਰਨ ਅਸੀਂ ਇਹ ਉਪਦੇਸ਼ ਦਿੱਤੇ ਹੈ, ਮੀਣਿਆਂ ਆਦਿਕ ਦਾ ਤਿਆਗ ਕਰਨਾ,
ਬੈਰ ਸਰਾ ਕਛਾ ਆਦਿਕ ਤਿਉਂ ਹੈ,
ਇਸ ਤਰ੍ਹਾਂ ਜਿਹੜੀ ਬਾਹਰ ਦੀ ਮਰਜ਼ਾਦਾ ਹੈ, ਸਰੀਰ ਦੀ ਮਰਜ਼ਾਦਾ ਹੈ, ਉਹ ਕਕਾਰ ਨੇ, ਕਿਰਪਾਨ, ਕੜਾ, ਕਸ਼ਹਿਰਾ, ਕੰਘਾ ਆਦਿ ਪਹਿਨਣਾ, ਤੇ ਇਸੇ ਤਰ੍ਹਾਂ ਜੋ ਅੰਦਰ ਦੀ ਮਰਜ਼ਾਦਾ ਹੈ, ਉਹ ਪੰਜ ਬਾਣੀਆਂ ਨੇ, ਪੰਜ ਬਾਣੀਆਂ ਦਾ ਨਿਤਨੇਮ ਵੀ ਕਰਨਾ ਹੈ।
ਸਿੱਖ ਵਿਵੇਕੀ ਹਮਰੇ ਜੀ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਭਾਈ ਜਿਹੜੇ ਸਾਡੇ ਐਸੇ ਵਿਵੇਕੀ ਸਿੱਖ ਹੈ, ਜਿਹੜੇ ਗਿਆਨਵਾਨ ਹੈ, ਪੰਜ ਕਕਾਰ ਧਾਰਨ ਕਰਕੇ ਰੱਖਦੇ ਆ, ਪੰਜਾਂ ਦਾ ਮੇਲ ਮਿਲਾਪ ਨਹੀਂ ਕਰਦੇ, ਅੰਤਰਾਤਮੇ ਤੌਰ ਤੇ ਉਹ ਪੰਜਾਂ ਕੋਸ਼ਾਂ ਤੋਂ ਵੀ ਉੱਪਰ ਲੰਘ ਜਾਂਦੇ ਆ, ਤੇ ਅੰਦਰ ਦੇ ਤੌਰ ਤੇ ਉਹ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦੇ ਆ, ਉਹ ਫਿਰ ਜਪ ਜਾਪ ਵੈਰਾਗ ਅਰਦਾਸ ਤੋਂ ਹੁੰਦੇ ਹੋਏ ਆਨੰਦ ਤੱਕ ਪਹੁੰਚ ਜਾਂਦੇ ਹੈ। ਆਨੰਦ ਗੁਰੂ ਤੇ ਜਾਣਿਆ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਨਿਰਮਲ ਹਿਰਦੇ ਨਿਰਮਲੇ ਵੇਹੈ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਚਨ ਕਰਦੇ ਆ, ਭਾਈ ਜਿਹੜਾ ਸਿੱਖ ਪੰਜ ਬਾਣੀਆਂ ਪੜ੍ਹ ਕੇ ਸਿਮਰਨ ਭਜਨ ਕਰਕੇ ਜਪ ਤੋਂ ਸ਼ੁਰੂ ਹੋ ਕੇ ਜਪ ਰਸਨਾ ਦੁਆਰਾ ਜਪਿਆ ਜਾਂਦਾ, ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜਪ ਤੋਂ ਬਾਅਦ ਫਿਰ ਅਜਪਾ ਜਾਪਣਾ ਵਿਸਰੇ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਇੱਕ ਰਸ ਚਾਲ ਦੇ ਵਿੱਚ ਪੈ ਕੇ ਕੋਈ ਜਾਪ ਸਾਹਿਬ ਪੜ੍ਹਦਾ ਨਾ, ਇਸ ਤਰ੍ਹਾਂ ਫਿਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਕੰਨਾਂ ਦੇ ਵਿੱਚ ਆਪਣੇ ਆਪ ਧੁਨ ਸੁਣਾਈ ਦੇਣ ਲੱਗ ਪੈਂਦੀ ਹੈ। ਫਿਰ ਮਨ ਦੇ ਵਿੱਚ ਵੈਰਾਗ ਉਪਜਦਾ ਹੈ ਔਰ ਵੈਰਾਗ ਤੋਂ ਫਿਰ ਅਰਦਾਸ ਦਾ ਜਨਮ ਹੁੰਦਾ ਹੈ। ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ, ਫਿਰ ਉੱਥੇ ਜਾ ਕੇ ਜਨ ਬਣਦਾ, ਉਹਦੀ ਅਰਦਾਸ ਕੀਤੀ ਹੋਈ ਵਿਅਰਥੀ ਨਹੀਂ ਜਾਂਦੀ। ਫਿਰ ਜੋ ਕੁਝ ਪ੍ਰਾਪਤ ਹੋ ਜਾਂਦਾ ਉਹ ਅਰਦਾਸ ਵਿੱਚੋਂ, ਉਹ ਹੈ ਆਨੰਦ, ਉਹ ਹੈ ਗੁਰੂ ਸਾਹਿਬ ਜੀ ਦੀ ਕਿਰਪਾ। ਸਤਿਗੁਰੂ ਗਰੀਬ ਨਿਵਾਜ ਬਚਨ ਕਰਦੇ ਆ, ਭਾਈ ਜਿਨ੍ਹਾਂ ਦੇ ਉੱਪਰ ਕਿਰਪਾ ਹੋ ਗਈ ਉਹ ਸਾਡੇ ਨਿਰਮਲ ਸਿੱਖ ਹੈ, ਉਹ ਪਵਿੱਤਰ ਮਨਾਂ ਵਾਲੇ ਹਨ।
ਅੰਤਰੀਵ ਤਿਨ ਹਿਤ ਮੁਖ ਸਰਾ।
ਸਤਿਗੁਰੂ ਗਰੀਬ ਨਿਵਾਜ ਬਚਨ ਕਰਦੇ ਆ, ਅੰਤਰੀਵ ਤਿਨ੍ਹਾਂ ਦੇ ਵਾਸਤੇ ਇਹੀ ਸ਼ਰ੍ਹਾ ਇਹੀ ਮਰਜ਼ਾਦਾ ਹੈ ਕਿ ਉਹ ਅੰਮ੍ਰਿਤ ਰੂਪ ਬਾਣੀ ਦਾ ਨਿਤਨੇਮ ਅਭਿਆਸ ਕਰਨ।
ਧਾਰਮ ਯੋਗ ਇਹੋ ਹੈ ਵਰਾ।
ਸਤਿਗੁਰੂ ਗਰੀਬ ਨਿਵਾਜ ਬਚਨ ਕਰਦੇ ਆ, ਭਾਈ ਇਹ ਉਪਦੇਸ਼ ਵਰਾ ਸ੍ਰੇਸ਼ਟ ਉੱਤਮ ਹੈ ਤੇ ਸਿੱਖਾਂ ਦੇ ਧਾਰਨੇ ਗ੍ਰਹਿਣ ਕਰਨੇ ਯੋਗ ਹੈ।
ਹਿਮ ਕਹਿ ਸਤਿਗੁਰ ਛੰਦ ਉਚਾਰੇ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਕੁਝ ਛੰਦ ਵੀ ਉਚਾਰਨ ਕੀਤੇ ਹਨ।
ਸਰਬ ਲੋ ਮੈਂ ਜੋ ਹੈ ਸਾਰੇ।
ਜੋ ਸਾਰੇ ਛੰਦ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੇ ਹੋਏ ਸਰਬਲੋ ਗ੍ਰੰਥ ਦੇ ਵਿੱਚ ਲਿਖੇ ਹੋਏ ਹੈ।
ਤਨਕ ਭਨਕ ਸੋ ਇਆਂ ਦਿਖਿਆ ਹੈ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਤਨਕ ਭਨਕ ਥੋੜਾ ਜਿਹਾ ਆਪਣੇ ਮੁਖ ਤੋਂ ਵਰਣਨ ਕਰਕੇ ਭਾਵ ਕਹਿ ਕੇ ਅਸੀਂ ਇੱਥੇ ਤੁਹਾਨੂੰ ਉਹ ਛੰਦ ਸੁਣਾਉਂਦੇ ਹਾਂ।
ਗ੍ਰੰਥ ਪੜਨ ਡਰ ਸਭਨੇ ਕਹਿ।
ਇਹ ਗ੍ਰੰਥ ਨਾ ਵੱਧ ਜਾਵੇ ਇਹ ਵੀ ਚਿੱਤ ਵਿੱਚ ਡਰ ਹੈ, ਇਸ ਕਰਕੇ ਉਹ ਸਾਰੇ ਛੰਦ ਤਾਂ ਨਹੀਂ ਕਹਾਂਗੇ ਪਰ ਕੁਝ ਕੁ ਛੰਦਾਂ ਦਾ ਵਰਣਨ ਕਰਦੇ ਹਾਂ।
ਤਥਾਈ ਸ਼੍ਰੀ ਮੁਖ ਵਾਕ ਵਾਕ ਪਦਾ ਛੰਦ।
ਜੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਪਣੇ ਸੁਭਾਏ ਮਨ ਮੁਖ ਤੋਂ ਬਚਨ ਕੀਤੇ ਉਹ ਪਦਾ ਛੰਦ ਦੇ ਵਿੱਚ ਇਸ ਤਰ੍ਹਾਂ ਲਿਖੇ ਹੋਏ ਹਨ।
ਐਸ ਖਾਲਸਾ ਖਾਲਸ ਪਦ ਪ੍ਰਾਪਤ।
ਇਸ ਤਰ੍ਹਾਂ ਭਾਈ ਜਿਹੜਾ ਖਾਲਸਾ ਪ੍ਰੇਮਾ ਭਗਤੀ ਦੁਆਰਾ ਖਾਲਸਾ ਬਣੇਗਾ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਹੈ, ਪ੍ਰੇਮਾ ਭਗਤੀ ਵਿੱਚ ਜੁੜ ਗਏ ਉਹ ਅਸਲ ਵਿੱਚ ਖਾਲਸੇ ਹੈ, ਉਹ ਸ਼ੁੱਧ ਹੈ। ਜਿਹੜੇ ਕਕਾਰਾਂ ਦੀ ਰਹਿਤ ਰੱਖਦੇ ਹੈ, ਗੁਰੂ ਕਾ ਇੱਕ ਇੱਕ ਹੁਕਮ ਸਿਰ ਮੱਥੇ ਤੇ ਪ੍ਰਵਾਨ ਕਰਦੇ ਹੈ, ਉਹ ਫਿਰ ਸ਼ਸਤਰਾਂ ਵਸਤਰਾਂ ਦੀ ਰਹਿਤ ਬਹਿਤ ਰੱਖਦੇ ਹੋਏ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋਏ ਖਾਲਸ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹ ਖਾਲਸ ਕਹੀਏ ਸ਼ੁੱਧ ਹੋ ਜਾਂਦੇ ਆ। ਖਾਲਸ ਦਾ ਅਰਥ ਸ਼ੁੱਧ ਹੀ ਹੁੰਦਾ, ਜਿਵੇਂ ਖਾਲਸ ਦੇਸੀ ਘਿਓ ਲਿਖਿਆ ਹੁੰਦਾ ਨਾ ਘਿਓ ਦੇ ਡੱਬਿਆਂ ਤੇ, ਉਹ ਖਾਲਸ ਦਾ ਅਰਥ ਸ਼ੁੱਧ ਹੀ ਹੁੰਦਾ ਹੈ ਵੀ ਖਾਲਸ ਦੇਸੀ ਘਿਓ, ਵੀ ਇਹ ਸ਼ੁੱਧ ਦੇਸੀ ਘਿਓ, ਇਹਦੇ ਵਿੱਚ ਕੋਈ ਮਿਲਾਵਟ ਆਦਿ ਨਹੀਂ। ਇਸੇ ਤਰ੍ਹਾਂ ਹੀ ਖਾਲਸ ਦਾ ਅਰਥ ਹੁੰਦਾ ਸ਼ੁੱਧ, ਜੋ ਗੁਰੂ ਸਾਹਿਬ ਜੀ ਦੀ ਨਿਗਾਹ ਦੇ ਵਿੱਚ ਸ਼ੁੱਧ ਹੋ ਗਿਆ, ਜਿਹੜਾ ਪ੍ਰੇਮਾ ਭਗਤੀ ਵਿੱਚ ਪ੍ਰਪੱਕ ਹੋ ਗਿਆ, ਜਿਹੜਾ ਕਕਾਰ ਵੀ ਧਾਰਨ ਕਰਕੇ ਰੱਖਦਾ ਬਾਣੀ ਵੀ ਪੜ੍ਹਦਾ ਹੈ।
ਨਿਰੰਕਾਰ ਸੋ ਸਰੂਪ ਮਹਾਨ।
ਸਤਿਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਭਾਈ ਜਿਹੜਾ ਐਸਾ ਖਾਲਸਾ ਹੋਵੇਗਾ ਸਾਡਾ, ਸਾਡੇ ਹੁਕਮ ਨੂੰ ਮੰਨਣ ਵਾਲਾ, ਉਹ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦਾ ਵਿਸ਼ੇਸ਼ ਤੌਰ ਤੇ ਸਰੂਪ ਹੋ ਜਾਵੇਗਾ।
ਰਹਾਓ ਗੁਰ ਉਪਦੇਸ਼ ਸਿੱਖਣ ਪ੍ਰਤਿਭਾਸਨ।
ਗੁਰੂ ਸਾਹਿਬ ਜੀ ਸਿੱਖਾਂ ਦੇ ਤਾਈ ਉਪਦੇਸ਼ ਜੋ ਵਰਣਨ ਕਰਦੇ ਆ, ਉਪਦੇਸ਼ ਦਿੰਦੇ ਹਨ।
ਮੁਦਰਤ ਕੱਛ ਕੇਸ ਕਿਰਪਾਨ।
ਇਹ ਭਾਈ ਇਹ ਜੋ ਸਿੱਖੀ ਧਰਮ ਦੀਆਂ ਖਾਸ ਮੁਦਰਾ ਨੇ, ਇਹ ਜੋ ਨਿਸ਼ਾਨੀਆਂ ਨੇ, ਕਸ਼ਹਿਰਾ ਕੇਸ ਕਿਰਪਾਨ ਆਦਿਕ,
ਤਾਂ ਕੀ ਰਹਿਣ ਸਰਤ ਯੁਕਤ ਭਾਖਤ।
ਜਿਸ ਤਰ੍ਹਾਂ ਕੰਨਾਂ ਦੁਆਰਾ ਉਹ ਯੁਗਤੀ ਸੁਣੀ ਹੈ ਉਹ ਤੁਹਾਨੂੰ ਦੱਸਦੇ ਹਾਂ, ਜੋ ਗੁਰੂ ਸਾਹਿਬ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ।
ਦਸ ਗ੍ਰਾਹੀ ਖਾਲਸਾ ਪ੍ਰਧਾਨ।
ਜਿਹੜਾ ਖਾਲਸਾ ਦਸ ਗੁਣਾਂ ਨੂੰ ਗ੍ਰਹਿਣ ਕਰਦਾ ਹੈ, ਜਿਹਦੇ ਵਿੱਚ ਆਹ ਦਸ ਗੁਣ ਹੈ ਨਾ, ਉਹ ਖਾਲਸਾ ਸਭ ਤੋਂ ਪ੍ਰਧਾਨ ਕਹੀਏ ਉੱਤਮ ਸ੍ਰੇਸ਼ਟ ਹੈ।
ਦਇਆਦਾਨ ਅਰਸ਼ਮ ਇਸ਼ਨਾਨ।
ਇੱਕ ਤਾਂ ਗੁਣ ਇਸ਼ਨਾਨ ਕਰਨ ਦਾ ਹੋਣਾ ਚਾਹੀਦਾ, ਵੀ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਇਸ਼ਨਾਨ ਕਰੇ ਔਰ ਇਸ਼ਨਾਨ ਕਰਕੇ फिर इशनान करन दे नाल नाल छेवां धारी होना चाहिए। खालसे का सुभाव ऐसा होवे भी खालसे दे सामने जे कोई छोटी मोटी गलती करदा भी है तां उहनूं छेवां करन दा बल होना चाहिए। हरेक बंदा किसी की गलती नूं कमजोरी नूं छड्ड नहीं सकदा, पर सतगुरु पातशाह महाराज ने अपने खालसे नूं ऐसा गुण भी दिता है। खालसा पहला किसी ते वार नहीं करता, जे कोई खालसे ते वार करता भी है खालसा नूं बहुत वार छेवां करता है भी भलिया छड्ड दे सिखां दा विरोध करना, तू सुधर जा, तेरे वास्ते भला है चंगा है, यह खालसे का छेवां दा गुण है। दूजे दे औगुण वेख के भी उहनूं समझाउण दा यतन करता है, पर जे कोई ना ही समझे फिर खालसा सूरमा भी है, खालसा किसी की अधीनगी नहीं मनता। सतगुरु श्री गुरु गोबिंद सिंह साहिब जी महाराज बचन करते हैं, एक तो खालसा रोजाना इशनान करे और इस दे नाल नाल छेवां वाला गुण भी इहदे विच होवे, ते दया दया भी होनी चाहीदी है, किसी की दुख भुख नूं सहारे ना, किसी नूं नगन ना वेखे। जे किसी दे कोल पहनण वास्ते वस्त्र नहीं तां अपने वस्त्रां दे विचों कुछ उहनूं दे देवे, जे कोई भुखा है तां अपने भोजन दे विच वंड के छके। खालसे दे अंदर ऐसी दया होनी चाहीदी है और दान खालसा वड्डा दानी भी होना चाहीदा है।
सील सोच संत संभान
अते सील सुभाव दा होवे, सोच पवित्रता रखदा होवे, ते इस दे नाल नाल सत प्रतगी होवे, बोलिया सच धर्म झूठ नह बोलिया, जो गुर दसा बाट मुरीदा जोलिया, जो गुरु साहब ने बाट रास्ता दसा उस दे उपर चलन वाला सत प्रतगी होवे।
साधन सिद्ध सूर भगत मानम
इस दे नाल नाल साधन सिद्ध भाव एह साधना नु सिद्ध कर चुकया होया होवे, सारे शुभ गुणा नु जानदा होवे, सूर सूरमा भी होवे, भगत श्रवण सिमरन कीर्तन इहदे कोल भगती भी होनी चाहीदी है, सतसंगी होवे, नाम जपे ते कन्ना द्वारा सुने कीर्तन और जबान द्वारा वाहेगुरु परमेश्वर दे जस नूं करे। भगत मान अते होर गुरसिखां दा सन्मान सत्कार करन वाला होवे।
दस ग्राही आस्त परमानम
जेड़ा इन्हां दस गुणां नूं ग्रहण करन वाला है ओही असल दे विच गुरु का सिख है, ऐसा आस्तिक परमेश्वर ते भरोसा रखन वाला ओही गुरु घर दे विच प्रमाणिक है।
त्यागी दस विरोध मत हिंसा
अते फिर दसां दा त्यागी होवे, केड़ियां चीजां त्यागे, एक तां विरोध, दूजियां दा विरोध करना छड्ड देवे, विरोध वाली मत उच्ची होनी चाहीदी है, सिखां दा मन नीवा मत उच्ची होवे, और फिर हिंसा जो जीव हत्या करनी है उतों उपर वृत्ति होनी चाहीदी है, भी लोग मार के खा लेंदे है, साडा खालसा ऐसा नहीं होना चाहीदा भी उहनूं झटका कह कह के खाई जावे, ओह अहिंसक वृत्ति दा होना चाहीदा, हिंसा ना करे, हिंसा दा त्यागी होना चाहीदा, ते हंकार फिर हंकार नूं भी त्याग के रखे, अपने शुभ गुणा दा हंकार ना करे।
अहंकार आलस कृपणता प्रमाणम
अते इस दे नाल नाल आलस दा त्यागी होना चाहीदा, आलस ना करे, ना उठण दे विच आलस करे, सेवा करन दे विच आलस ना करे, ते नितनेम सिमरन भजन करन दे विच आलस ना करे, संगत विच आउण वास्ते आलस ना करे, आलस दा त्यागी होवे, ते इस दे नाल नाल कृपणता कृपणता कंजूसताई दा नाम है। खालसा जेड़ा ओह चित दा कंजूस नहीं होना चाहीदा,
कठोरता जड़ता कुचीलता
ते इस दे नाल नाल कठोर सुभा ना होवे, कठोर सुभा दा त्याग कर देवे, जड़कता मूर्खां वाला सुभा ना बना के रखे, जिवें मूर्ख लोग बोल बोली जांदे आ इउं दे बोल ना बोले, कुचीलता भाव ओह मैले कुचाले वस्त्र ना पहन के रखे, साफ सुथरा होना चाहीदा, ते असौचता सुच पवित्रता रखे, सोहना चंगा भोजन खावे, ऐसी हालत ना होवे भी जिथे रेहड़ी लगी वेख ली उथे ही जाके खाण लग पिया, एवें तंबाकू खाण वालियां दे शराब पीण वालियां दे हथों खाई जावे, ऐसा सुभा नहीं होना चाहीदा। असौचता ओह सुच पवित्रता रखे और मलीनता दा त्याग करे, कलमा नह मानंग फिर जो मुसलमान लोग कलमा पढ़ के कई कुछ तैयार करते हैं ਉਹ ਕਲਮਿਆਂ ਆਦਿਕ ਦਾ ਤਿਆਗੀ ਹੋਵੇ। ਇਹ ਖਾਲਸੇ ਦੇ ਪਾਤਸ਼ਾਹ ਮਹਾਰਾਜ ਨੇ ਗੁਣ ਦੱਸੇ ਹਨ।
ਦਸ ਗ੍ਰਾਹੀ ਦਸ ਤਿਆਗੀ ਐਸੋ,
ਇਸ ਤਰ੍ਹਾਂ ਦਾ ਖਾਲਸਾ ਜਿਹੜਾ ਉਹ ਦਸ ਔਗਣਾਂ ਦਾ ਤਿਆਗ ਕਰੇ ਤੇ ਦਸ ਗੁਣਾਂ ਨੂੰ ਧਾਰਨ ਕਰਕੇ ਰੱਖੇ।
ਤਾਹੇ ਖਾਲਸਾ ਕਥਿਤ ਸੁਜਾਨੰ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਦੇ ਭਾਈ, ਉਹਨਾਂ ਨੂੰ ਖਾਲਸਾ ਕਿਹਾ ਜਾਂਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਆਪ ਸੰਗਤਾਂ ਨੇ ਸਰਵਣ ਕੀਤੇ ਹੈ। ਵਿਚਾਰ ਕਰਦੇ ਹੋਏ ਦਾਸ ਤੋਂ ਭੁੱਲਾਂ ਚੁੱਕਾਂ ਆਪ ਸੰਗਤ ਨੇ ਖਿਮਾ ਕਰ ਦੇਣੀਆਂ ਜੀ। ਕਥਾ ਦੇ ਸਮੇਂ ਦੀ ਸਮਾਪਤੀ ਹੈ। ਹੁਣ ਢਾਡੀ ਜਥਾ ਢਾਡੀ ਵਾਰਾਂ ਆਪ ਸੰਗਤਾਂ ਨੂੰ ਸਰਵਣ ਕਰਵਾਏਗਾ।
ਦਸ ਗ੍ਰਾਹੀ ਦਸ ਤਿਆਗੀ ਐਸੋ, ਤਾਹੇ ਖਾਲਸਾ ਕਥਿਤ ਸੁਜਾਨੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।